ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸੰਧਿਆ ਵੇਲੇ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪਾਂ ਅਰਦਾਸ ਦੀ, ਜੋ ਚੱਲ ਰਹੀ ਵਿਚਾਰ ਦੀ ਲੜੀ ਹੈ, ਉਸ ਲੜੀ ਨੂੰ ਅੱਜ ਅੱਗੇ ਤੋਰਨਾ ਹੈ। ਪਰਸੋਂ ਗੁਰੂ ਕਿਰਪਾ ਨਾਲ ਵਿਚਾਰ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਕੇ ਲੰਗਰ ਚਲਾਏ ਤੇ ਭਾਵਨਾ ਨਾਲ ਲੋੜਵੰਦਾਂ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਨੇ, ਉਹਨਾਂ ਦਾ ਧਿਆਨ ਧਰਨੇ। ਕੱਲ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕੀਤੀ ਸੀ ਕਿ ਜਿਨ੍ਹਾਂ ਨੇ ਜ਼ਾਲਮ ਦਾ ਮੂੰਹ ਭਵਾਉਣ ਦੇ ਲਈ ਤੇਗ ਵਾਹਣਾ ਕੀਤੀ, ਅੱਜ ਇਸ ਤੋਂ ਅੱਗੇ ਅਰਦਾਸ ਦੇ ਸ਼ਬਦ ਨੇ ਕਿ ਜਿਨ੍ਹਾਂ ਗੁਰਮੁਖਾਂ ਨੇ ਉੱਥੇ ਸ਼ਬਦ ਨੇ ਦੇਖ ਕੇ ਅਣਡਿੱਠ ਕੀਤਾ, ਦੇਖਿਆ ਤੇ ਦੇਖਣ ਤੋਂ ਬਾਅਦ ਉਹਨੂੰ ਅਣਡਿੱਠਿਆ ਕਰ ਦਿੱਤਾ, ਜਿਹਾ ਦੇਖਿਆ ਉਹੋ ਜਿਹਾ ਨਾ ਦੇਖਿਆ। ਆਓ ਇਹ ਸ਼ਬਦ ਅਸਲ ਵਿੱਚ ਉਸ ਕਰਨੀ ਵਾਲੇ ਉਸ ਮਹਾਂਪੁਰਸ਼ ਤੇ ਟੁੱਕਦੇ ਨੇ ਜਿਹੜਾ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਹੋ ਗਿਆ, ਜਿਨ੍ਹੇ ਆਪਣੇ ਜੀਵਨ ਵਿੱਚ ਕੇਵਲ ਗੁਣਾਂ ਦੀ ਸਾਂਝ ਪਾਈ ਹੈ। ਜੇ ਕਿਸੇ ਦੇ ਔਗਣ ਵੀ ਨਜ਼ਰ ਆਏ ਨੇ ਤੇ ਯਤਨ ਕੀਤਾ ਵੀ ਉਹਦੇ ਔਗਣਾਂ ਦੇ ਉੱਤੇ ਵੀ ਪਰਦਾ ਪੈ ਸਕੇ। ਆਓ ਇਸ ਪਵਿੱਤਰ ਬਚਨ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਔਰ ਗੁਰੂ ਇਤਿਹਾਸ ਵਿੱਚੋਂ, ਸਿੱਖ ਇਤਿਹਾਸ ਵਿੱਚੋਂ ਤੇ ਜਿਹੜੇ ਕਰਨੀ ਵਾਲੇ ਹੋਏ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਉਹਨਾਂ ਦੀ ਵਿਚਾਰ ਆਪ ਨਾਲ ਸਾਂਝੀ ਕਰਨੀ ਹੈ। ਇਹ ਵਿਸ਼ਾ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ ਆਪਾਂ। ਇੱਕ ਤਾਂ ਪਰਮ ਪਿਤਾ ਪਰਮੇਸ਼ਵਰ ਦਾ ਆਪਣਾ ਬਿਰਧ ਹੈ ਕਿ ਉਹ ਖੁਦ ਆਪ ਹੀ ਦੇਖ ਕੇ ਅਣਡਿੱਠ ਕਰ ਦਿੰਦਾ ਹੈ। ਦੂਸਰਾ ਪੂਰੇ ਸਤਿਗੁਰੂ ਦਾ ਬਿਰਧ ਹੈ ਕਿ ਉਹ ਵੀ ਦੇਖ ਕੇ ਅਣਡਿੱਠ ਕਰਦੇ ਨੇ, ਤੇ ਤੀਸਰਾ ਜੋ ਸਤਿਗੁਰੂ ਦੇ ਚਰਨਾਂ ਵਿੱਚ ਹਕੀਕਤ ਵਿੱਚ ਅੰਦਰੋਂ ਜੁੜਿਆ ਹੈ ਤੇ ਉਹ ਵੀ ਦੇਖ ਕੇ ਅਣਡਿੱਠ ਕਰ ਦਿੰਦਾ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਆਪ ਬਖਸ਼ਿਸ਼ ਕਿਰਪਾ ਮਿਹਰ ਕਰਕੇ ਵਿੱਚ ਵਰਤੋ ਔਰ ਇਸ ਪਵਿੱਤਰ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਔਰ ਭਗਤ ਸਾਹਿਬਾਨਾਂ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਬਿਰਧ ਦੇ ਸੰਬੰਧੀ ਇੱਕ ਗੱਲ ਕਹੀ ਹੈ ਕਿ ਜਿੱਥੇ ਉਹ ਸਾਰੀ ਸ੍ਰਿਸ਼ਟੀ ਦਾ ਰਚਇਤਾ ਹੈ, ਉਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਤੇ ਉੱਥੇ ਮਹਾਂਪੁਰਸ਼ਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਹਿ ਉਹਨਾਂ ਉਹ ਕੁਛ ਕਿਹਾ ਜੋ ਕੁਝ ਉਹਨਾਂ ਆਪਣੇ ਨੇਤਰਾਂ ਨਾਲ ਤੱਕਿਆ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਿ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਵਾਕਈ ਪ੍ਰਭੂ ਦੇ ਨਾਲ ਅਭੇਦ ਨੇ ਉਹ ਕਦੀ ਵੀ ਗੱਪ ਨਹੀਂ ਛੱਡਦੇ। ਦੇਖੋ ਇਹ ਬਾਣੀ ਦਾ ਬਚਨ ਹੈ, ਕਹਿੰਦੇ ਨੇ ਕਦੀ ਉਹ ਝੂਠ ਨਹੀਂ ਬੋਲਦੇ। ਤੇ ਸਾਹਿਬ ਜੀ ਉਹ ਜਦੋਂ ਪਰਮੇਸ਼ਵਰ ਬਾਰੇ ਕੋਈ ਗੱਲ ਕਰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਗੱਲ ਹੀ ਉਹ ਕਰਦੇ ਨੇ ਜੋ ਕੁਝ ਅੱਖਾਂ ਨਾਲ ਉਹਨਾਂ ਤੱਕਿਆ। ਇਹਦਾ ਮਤਲਬ ਉਹਨਾਂ ਦਾ ਅਨੁਭਵ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ। ਪ੍ਰਭੂ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੱਚੀ ਸਿੱਖਿਆ ਹੈ, ਉਹਦੇ ਵਿੱਚ ਕੋਈ ਰਾਈ ਮਾਤਰ ਵੀ ਝੂਠ ਨਹੀਂ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖ ਹੈ ਆਖੀ। ਕਹਿੰਦੇ ਨੇ ਜੋ ਕੁਝ ਉਹ ਆਪਣੀਆਂ ਅੱਖਾਂ ਨਾਲ ਦੇਖਦੇ ਨੇ ਉਹ ਕੁਝ ਉਹ ਸੰਸਾਰ ਨੂੰ ਫਿਰ ਬੋਲ ਕੇ ਦੱਸਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਨੇ ਜੋ ਪ੍ਰਭੂ ਦਾ ਬਿਰਦ ਦੇਖਿਆ ਜੋ ਮਾਣਿਆ ਉਹਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ। ਸਭ ਤੋਂ ਪਹਿਲੀ ਗੱਲ ਇਹ ਕਿ ਪਰਮ ਪਿਤਾ ਪਰਮੇਸ਼ਵਰ ਕਦੀ ਕਿਸੇ ਦੇ ਔਗਣ ਨਹੀਂ ਜੇ ਚਿਤਾਰਦਾ। ਹਜ਼ੂਰ ਨੇ ਇਹ ਵੀ ਕਿਹਾ ਕਿ ਰੱਬ ਖੁਦ ਜਿਹੜਾ ਉਹ ਦੇਖ ਕੇ ਅਨਡਿੱਠ ਕਰਦਾ। ਦਾਤਾਰ ਦੀ ਬਾਣੀ ਪੜ੍ਹਦੇ ਹਾਂ, ਮੇਰੇ ਸਤਿਗੁਰੂ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਇੱਥੋਂ ਤੱਕ ਕਿ ਮੈਂ ਉਹਦੇ ਔਗਣ ਤਾਂ ਕੀ ਉਹਨੇ ਤੱਕਣੇ ਨੇ ਸਾਡੇ। ਕਹਿੰਦੇ ਨੇ ਮੇਰਾ ਕਰਤਾ ਪੁਰਖ ਵਾਹਿਗੁਰੂ ਇੰਨੀ ਮਿਹਰ ਕਰਦਾ ਕਦੀ ਉਹਦੀ ਰਚਨਾ ਤੋਂ ਕੁੜੱਤਨ ਭਰੇ ਬੋਲ ਵੀ ਨਹੀਂ ਨਿਕਲੇ। ਕਹਿੰਦੇ ਨੇ ਇੰਨਾ ਮਿਹਰਾਂ ਦਾ ਸਾਈਂ ਹੈ। ਕਈ ਵਾਰੀ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੈਂ ਚਿਤਾਰਨਾ ਵਾਂ ਸੋਚਣਾ ਵਾਂ ਕਿ ਜਿੱਦਣ ਦਾ ਸੰਬੰਧ ਮੇਰਾ ਮੇਰੇ ਕਰਤੇ ਨਾਲ ਬਣਿਆ ਹੈ, ਮੇਰੇ ਮਾਲਕ ਨਾਲ ਬਣਿਆ, ਕੋਈ ਦਿਨ ਐਸਾ ਹੋਵੇ ਕਿ ਜਿੱਦਣ ਮੇਰੇ ਮਾਲਕ ਨੇ ਮੈਨੂੰ ਕੌੜੇ ਸ਼ਬਦ ਬੋਲੇ ਹੋਣ ਤੇ ਜਿੱਦਣ ਮੈਨੂੰ ਇਹ ਕਿਹਾ ਹੋਵੇ ਕਿ ਤੇਰੇ ਤੇ ਅੰਦਰ ਇੰਨੇ ਔਗਣ ਨੇ। ਮਹਾਰਾਜ ਕਹਿੰਦੇ ਨੇ ਉਹ ਕਦੀ ਔਗਣ ਨਹੀਂ ਦੇਖਦਾ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ ਕਿ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਸ਼ਬਦ। ਭਾਵੇਂ ਆਪਾਂ ਪੜ੍ਹਨੇ ਹਾਂ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੇ ਅਗਲਾ ਬਚਨ ਦੇਖੋ, ਇਹ ਮੈਂ ਅਰਜ਼ ਆਰੰਭ ਵਿੱਚ ਕੀਤੀ, ਕੇਵਲ ਇਹ ਖਿਆਲ ਨਹੀਂ ਇਹ ਹਕੀਕਤ ਹੈ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੈ, ਤੇ ਅਗਲੀ ਤੋਕੇ ਔਗਣ ਕੋ ਨਾ ਚਿਤਾਰੇ ਦੇਖ ਕੇ ਅਨਡਿੱਠ ਪਿਆ ਕਰਦਾ। ਔਗਣ ਕੌਣ ਨਹੀਂ ਚਿਤਾਰਦਾ? ਜਿਹੜਾ ਔਗਣਾਂ ਨੂੰ ਦੇਖ ਕੇ ਅਨਡਿੱਠ ਕਰਦਾ, ਔਗਣ ਕੋ ਨਾ ਚਿਤਾਰੇ ਉਹ ਕਦੀ ਔਗਣ ਦੇਖਦਾ ਹੀ ਨਹੀਂ। ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮੇਰੇ ਹਜ਼ੂਰ ਨੇ ਇੱਕ ਉਦਾਹਰਨ ਹੋਰ ਦਿੱਤੀ, ਤੇ ਉਦਾਹਰਨਾਂ ਦਾ ਮਤਲਬ ਇਹ ਹੁੰਦਾ ਕਿ ਹਕੀਕਤ ਨੂੰ ਸਮਝਣ ਵਿੱਚ ਸੁਖੈਨਤਾ ਆ ਸਕੇ। ਸਤਿਗੁਰੂ ਕਹਿੰਦੇ ਨੇ ਕਦੀ ਦੇਖੋ ਕਿ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਇਹ ਦਾਤਾਰ ਦੇ ਬੱਚੇ ਨੇ ਉਹ ਕਿਵੇਂ ਦੇਖ ਕੇ ਅਣਡਿੱਠ ਕਰਦਾ। ਹਜ਼ੂਰ ਕਹਿੰਦੇ ਨੇ ਬੱਚਾ ਜਦੋਂ ਉਹ ਚੰਚਲ ਮਤ ਵਿੱਚ ਹੁੰਦਾ ਹੈ ਤੇ ਉਹ ਇੱਕ ਥਾਂ ਕਦੀ ਟਿਕ ਕੇ ਨਹੀਂ ਬਹਿੰਦਾ। ਬੱਚੇ ਦੀ ਚੰਚਲਤਾਈ ਦਾ ਸੁਭਾਅ ਹੀ ਇਹਦਾ ਇਹ ਵੇ, ਇੱਕ ਖਿੰਨ ਵਿੱਚ ਉਹ ਘਰ ਦੇ ਚਾਰ ਚੁਫੇਰੇ ਘੁੰਮਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਨੇ ਦੋ ਸ਼ਬਦ ਕਹੇ ਨੇ, ਕਹਿੰਦੇ ਨੇ ਬਲਦੀ ਹੋਵੇ ਅੱਗ, ਤੇ ਉਸ ਅੱਗ ਨੂੰ ਉਹਦੇ ਰੰਗ ਨੂੰ ਦੇਖ ਕੇ ਬੱਚਾ ਯਤਨ ਕਰਦਾ ਕਿ ਮੈਂ ਇਹਨੂੰ ਆਪਣੇ ਕਲਾਵੇ ਵਿੱਚ ਆਪਣੀਆਂ ਬਾਹਾਂ ਵਿੱਚ ਲੈ ਲਾਂ। ਪਰ ਹਕੀਕਤ ਵਿੱਚ ਉਸ ਬੱਚੇ ਨੂੰ ਇਹ ਨਹੀਂ ਪਤਾ ਕਿ ਜਿਹੜੀ ਅੱਗ ਨੂੰ ਮੈਂ ਰੰਗ ਸਮਝ ਕੇ ਪਕੜਨਾ ਚਾਹੁੰਦਾ ਅਸਲ ਵਿੱਚ ਇਹ ਮੇਰੀਆਂ ਕੋਮਲ ਬਾਹਾਂ ਨੂੰ ਸਾੜ ਬਹਿਗੀ। ਮੇਰਾ ਮਾਲਕ ਕਦੀ ਔਗਣ ਨਹੀਂ ਚਿਤਾਰਦਾ। ਤੇ ਦੇਖ ਕੇ ਅਣਡਿੱਠ ਸਭ ਤੋਂ ਪਹਿਲਾ ਗੁਣ ਮੇਰੇ ਪ੍ਰਭੂ ਦਾ ਹੈ। ਹਜ਼ੂਰ ਨੇ ਉੱਤੇ ਕਿਰਪਾ ਕੀਤੀ, ਕਹਿਣ ਲੱਗੇ ਅੱਗ ਨੂੰ ਰੰਗ ਦੇਖ ਕੇ ਬੱਚਾ ਅੱਗ ਨੂੰ ਕਲਾਵੇ ਵਿੱਚ ਲੈਂਦਾ ਤੇ ਸੱਪ ਨੂੰ ਖਿਡਾਉਣਾ ਜਾਣ ਕੇ ਉਹਦੀ ਸਿਰੀ ਤੋਂ ਪਕੜਨ ਦਾ ਯਤਨ ਕਰਦਾ। ਤੇ ਸਾਹਿਬ ਕਹਿੰਦੇ ਨੇ ਮਾਂ ਆਉਂਦੀ ਏ, ਪਿਤਾ ਆਉਂਦਾ, ਇੱਕੋ ਦਮ ਉਸ ਚੰਚਲ ਬੱਚੇ ਨੂੰ ਝਿੜਕਦੇ ਨੇ, ਉਹਨੂੰ ਖਿੱਚ ਕੇ ਪਰਾਂ ਕਰਨਗੇ। ਪਰ ਕਹਿੰਦੇ ਨੇ ਉਹ ਕੇਵਲ ਇੱਕ ਖਿਣ ਲਈ ਹੈ, ਪਰਤ ਕੇ ਉਹਨੂੰ ਕਦੀ ਇਹ ਨਹੀਂ ਚਿਤਾਰਦੇ ਕਿ ਫਲਾਣੇ ਵੇਲੇ ਤੂੰ ਅੱਗ ਵੀ ਸਰਨ ਲੱਗਾ ਸੀ ਤੇ ਮੈਂ ਤੈਨੂੰ ਬਚਾਇਆ ਸੀ। ਕਹਿੰਦੇ ਨੇ ਮਾਂ ਮਾਂ ਕਦੀ ਨਹੀਂ ਚਿਤਾਰੇਗੀ ਕਿ ਮੈਂ ਤੈਨੂੰ ਬੱਚੇ ਉਸ ਵੇਲੇ ਦੁੱਖ ਤੋਂ ਬਚਾਇਆ। ਉਹਦਾ ਤਾਂ ਬਿਰਧੀ ਮਾਂ ਦਾ ਐਸਾ ਹੈ ਕਿ ਜੇ ਮਾਂ ਹੀ ਔਗਣ ਦੇਖਣ ਲੱਗ ਪਵੇ ਤੇ ਬੱਚੇ ਦਾ ਸਹਾਈ ਕੌਣ ਹੋਵੇਗਾ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਪ੍ਰਭੂ ਔਗਣ ਨਹੀਂ ਚਿਤਾਰਦਾ, ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ। ਦੇਖੋ ਇੱਥੇ ਵੇ ਬੱਚੇ ਦੀ ਉਦਾਹਰਨ, ਅਸੀਂ ਵੀ ਇੱਕ ਬੱਚੇ ਦੀ ਤਰ੍ਹਾਂ ਨਾ, ਭਾਵੇਂ ਬੰਦੇ ਦੀ ਆਰਬਲਾ ਉਮਰ ਕਿਤਨੀ ਮਰਜ਼ੀ ਹੋ ਜਾਏ ਪਰ ਅੰਦਰ ਮਨ ਜੇ ਟਿਕਾ ਨਹੀਂ ਚੰਚਲ ਵਿੱਚ ਤੇ ਉਹ ਬੱਚੇ ਦੀ ਤਰ੍ਹਾਂ। ਤੇ ਜਿਵੇਂ ਬੱਚਾ ਅੱਗ ਨੂੰ ਪਕੜਦਾ ਤੇ ਅਸੀਂ ਯਤਨ ਕਰਨੇ ਆ ਆ ਮਾਇਆ ਦੇ ਜਿਹੜੇ ਰੰਗ ਨੇ ਨਾ, ਚਾਹੁੰਦੇ ਹਾਂ ਬੱਚੇ ਦੀ ਤਰ੍ਹਾਂ ਇਹ ਸਾਰੇ ਮੇਰੀ ਬੁੱਕਲ ਵਿੱਚ ਹੀ ਆ ਜਾਣ। ਪਰ ਇੰਨਾ ਪਤਾ ਨਹੀਂ ਕਿ ਇਹਨਾਂ ਨੂੰ ਹੱਥ ਲਾਇਆ ਤੇ ਇਹ ਸਾਰਨਗੇ ਵੀ। ਬਾਬਾ ਜੀ ਨੇ ਤਾਂ ਹੀ ਕਿਹਾ ਸੀ, ਫਰੀਦ ਸਾਹਿਬ ਨੇ ਕਹਿਣ ਲੱਗੇ, ਹੱਥ ਨਾ ਲਾਏ ਕੋ ਸੰਭੜੇ ਜਲ ਜਾਸੀ ਢੋਲਾ। ਕਹਿੰਦੇ ਮੇਰੇ ਪਿਆਰਿਆ ਅੱਗ ਬੜੀ ਸੋਹਣੀ ਏ, ਕੁਸੰਭੜੇ ਦਾ ਫੁੱਲ ਬੜਾ ਸੋਹਣਾ, ਪਰ ਹੱਥ ਨਾ ਲਾਈ ਦੇਖ ਅੱਗ ਸਾੜ ਕੇ ਬਾਂਹ ਨੂੰ ਸਵਾਹ ਕਰ ਦੇਗੀ। ਅਸੀਂ ਬੱਚੇ ਮੇਰੇ ਪ੍ਰਭੂ ਸਾਨੂੰ ਸਮਝ ਕੋਈ ਨਹੀਂ, ਅਸੀਂ ਅੱਗ ਨੂੰ ਕਲਾਵੇ ਵਿੱਚ ਲੈਂਦੇ ਹਾਂ, ਅਸੀਂ ਸੱਪ ਨੂੰ ਪਕੜਨ ਦਾ ਯਤਨ ਕਰਦੇ ਹਾਂ, ਪਰ ਮੇਰੇ ਪਿਤਾ ਤੂੰ ਇੰਨਾ ਕਿਰਪਾਲੂ ਏ, ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਥੋੜੀ ਬਾਤੀ ਕੋਈ ਰੁਕਾਵਟ ਆਵੇ, ਥੋੜਾ ਬਾਤਾ ਕੋਈ ਘਾਟਾ ਪਏ, ਇੱਕ ਗੱਲ ਚੇਤੇ ਰੱਖਿਓ, ਉਸ ਪਿਤਾ ਨੇ ਚੰਚਲ ਬੱਚੇ ਨੂੰ ਚਿੜਕ ਕੇ ਬਚਾ ਲਿਆ, ਪਤਾ ਨਹੀਂ ਇਹਨੇ ਕਿੰਨੀ ਕੁ ਵੱਡੀ ਤਬਾਹੀ ਵਾਲੇ ਪਾਸੇ ਤੁਰ ਪੈਣਾ ਸੀ। ਸਾਹਿਬ ਨੇ ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲਾਏ ਰੱਖ ਹੈ, ਆਨੰਦ ਸਹਿਜ ਤਬ ਖੇਲ ਹੈ। ਸਾਹਿਬ ਦੀ ਬਾਣੀ ਵਿੱਚ ਇਸ ਦਾ ਅਗਲਾ ਪ੍ਰਮਾਣ ਹੈ ਕਿ ਔਗਣ ਕਦੀ ਨਹੀਂ ਚਿਤਾਰਦੇ। ਹਜ਼ੂਰ ਦਾ ਇੱਕ ਬਚਨ ਆਪ ਰੋਜ਼ ਪੜ੍ਹਦੇ ਹੋ ਕਿ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੋੜ ਪਿਤਾ ਗੱਲ ਆਵੇ, ਪਿਛਲੇ ਅਵਗਣ ਬਖਸ਼ ਲੈ, ਦੇਖ ਕੇ ਅਣਦਿੱਖ ਕਰਦੇ। ਜੇ ਕਿਤੇ ਸਾਈ ਉਹਨਾਂ ਔਗਣਾਂ ਨੂੰ ਦੇਖ ਕੇ ਲੇਖਾ ਕਰੇ, ਕਦੀ ਇਨਸਾਨ ਛੁੱਟ ਸਕਦਾ? ਪਿਛਲੇ ਅਵਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ, ਕਦੀ ਉਹਨੂੰ ਅਰਦਾਸ ਰੂਪ ਵਿੱਚ ਪੜ੍ਹ ਕੇ ਦੇਖੋ। ਤੇ ਗੁਰਮੁਖ ਪਿਆਰੇ ਮਹਾਂਪੁਰਸ਼ ਕਹਿੰਦੇ ਨੇ ਕਿ ਜਦੋਂ ਬਾਣੀ ਪੜ੍ਹੋ ਅਰਦਾਸ ਦੇ ਸ਼ਬਦ ਆ ਜਾਣ, ਕੋਈ ਜ਼ਰੂਰੀ ਨਹੀਂ ਕਿ ਮੈਂ ਫਟਾਫਟ ਇੰਨੇ ਪੰਨੇ ਪਾਠ ਕਰਕੇ ਹੀ ਛੱਡਣਾ। ਗੁਰਮੁਖੋ, ਜਿਹੜੇ ਸਹਿਜ ਪਾਠ ਕਰਦੇ ਹੋ, ਖਾਸ ਕਰਕੇ ਜਦੋਂ ਕਿਤੇ ਅੰਮ੍ਰਿਤ ਬਚਨ ਆ ਜਾਣ, ਇਹੋ ਜਿਹੇ ਸ਼ਬਦ ਬੇਨਤੀ ਵਾਲੇ, ਉੱਥੇ ਯਤਨ ਕਰੋ ਅੰਦਰ ਨੂੰ ਇਕਾਗਰ ਕਰ ਲਈਏ। ਟੇਕ ਕੇ ਵਾਰ ਵਾਰ ਉਸ ਸ਼ਬਦ ਨੂੰ ਪੜ੍ਹੋ, ਕੀ ਪਤਾ ਉਹ ਪਾਪੀ ਮਨਾ ਉਹ ਵਾਰ ਵਾਰ ਪੜਿਆ ਹੋਇਆ ਸ਼ਬਦ ਹੀ ਤੇਰੇ ਅੰਦਰ ਦੀ ਮੈਲ ਨੂੰ ਧੋ ਦੇ। ਹਾਂ, ਇਕਾਗਰਤਾ ਪਾਠ ਕਰਦਿਆਂ ਆਵੇ ਤੇ ਉਹ ਮਨ ਨੂੰ ਧੋ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਕਹਿਣ ਲੱਗੇ ਮੇਰਾ ਵਾਹਿਗੁਰੂ ਕਦੀ ਔਗਣ ਨਹੀਂ ਜੇ ਚਿਤਾਰਦਾ, ਤੇ ਸ਼ਬਦ ਪਤਾ ਕੀ ਵਰਤੇ? ਕਹਿਣ ਲੱਗੇ ਪ੍ਰਭੂ, ਅਬ ਮੈਂ ਕੌਣ ਉਪਾਓ ਕਰੂੰ, ਕਹਿੰਦੇ ਨੇ ਮੈਨੂੰ ਦੱਸੋ ਮੈਂ ਕੀ ਲਾ ਵਸੀਲਾ ਕੀ ਕਰਾਂ, ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਭਰੂੰ, ਮੇਰੇ ਮਨ ਦੇ ਸ਼ੰਕੇ ਮੇਰੇ ਮਨ ਦੇ ਝੋਰੇ ਦੂਰ ਹੋ ਜਾਣ, ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਭਰੂੰ, ਕਹਿੰਦੇ ਨੇ ਜੇ ਮੇਰੇ ਗੁਣ ਦੇਖੇ ਜਨਮ ਪਾਏ ਕੱਛ ਭਲੋ ਨਾ ਕੀਨੂੰ, ਜਨਮ ਤੋਂ ਲੈ ਕੇ ਜਿੰਨੀ ਆਰਬਲਾ ਮੇਰੀ ਲੰਘੀ ਮੈਨੂੰ ਪਤਾ ਮੈਂ ਅੱਜ ਤੀਕਰਾਂ ਕੋਈ ਭਲੇ ਦਾ ਕੰਮ ਨਹੀਂ ਕੀਤਾ, ਵਿਸ਼ੇ ਤੋਂ ਦੂਰ ਨਾ ਜਾਇਓ, ਉਹ ਦੇਖ ਕੇ ਅਣਡਿੱਠ ਕਰਦਾ। ਕਹਿਣ ਲੱਗੇ ਜਨਮ ਪਾਏ ਕੱਚ ਭਲੋ ਨਾ ਕੀਨੋ, ਤਾਂ ਤੇ ਅਧਕ ਡਰੋਂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਜੇ ਜੀ ਸੋਚ ਧਰੋਂ ਗੁਰਮਤ ਸੁਣ ਕੱਚ ਗਿਆਨ ਨਾ ਉਪਜਿਓ, ਪਸ ਜਿਉਂ ਉਧਰ ਭਰੋਂ। ਪਰ ਕਹਿੰਦੇ ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋ ਪਤ ਧਰੋਂ, ਮੇਰੇ ਮਾਲਕਾ ਤੂੰ ਦੇਖ ਕੇ ਅਣਡਿੱਠ ਕਰਦੈ ਤਾਂ ਮੈਂ ਬਚ ਸਕਣਾ, ਨਹੀਂ ਤੇ ਮੈਂ ਔਗਣਾ ਕਰਕੇ ਤਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਕਿੰਨੀ ਮਿਹਰ ਸਾਡੇ ਤੇ ਕੀਤੀ। ਜਦੋਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ ਨਾ, ਆਮ ਤੌਰ ਤੇ ਸ਼ਬਦ ਕਈ ਵਾਰੀ ਤੁਸੀਂ ਸੁਣਿਆ, ਤੇ ਕਈ ਸ਼ਬਦ ਐਸੇ ਨੇ ਜਿਹੜੇ ਰੂਟੀਨ ਵਿੱਚ ਆਪਾਂ ਸੁਣਨੇ ਜ਼ਰੂਰ ਹਾਂ, ਪਰ ਕਈ ਵਾਰੀ ਮੈਂ ਕਹਿੰਦਾ ਵੀ ਜਿਹੜੀ ਗੱਲ ਸੁਣ ਕੇ ਅਣਸੁਣੀ ਕਰਨੀ ਹੈ ਉਹ ਤਾਂ ਕੰਨ ਕਰਦੇ ਨਹੀਂ, ਜਿਹੜੀ ਗੱਲ ਸੁਣ ਕੇ ਅੰਦਰ ਟਿਕਾਣੀ ਹੈ ਉਹਨੂੰ ਸੁਣ ਕੇ ਅਣਸੁਣੀ ਕਰ ਦਿੰਦੇ। ਸ਼ਬਦ ਨਿੱਤ ਨਵਾਂ ਹੁੰਦਾ ਹੈ, ਗੁਰੂ ਕਦੀ ਵੀ ਪੁਰਾਣਾ ਨਹੀਂ ਦਿਖਾਉਂਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਅਸੀਂ ਪੜ੍ਹਦੇ ਹਾਂ ਵੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਸ਼ਬਦ ਹੁੰਦਾ ਕਿ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਤੇਰੇ ਗੁਣਾਂ ਨੂੰ ਕਿੰਨੇ ਜਾਣ ਸਕਣਾ, ਕਿਸੇ ਦੀ ਹਸਤੀ ਹੈ? ਕਹਿਣ ਲੱਗੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਕਹੇ ਨਾ ਜਾਣੀ ਔਗਣ ਮੇਰੇ, ਮੇਰੇ ਔਗਣਾਂ ਦਾ ਅੰਤ ਕੋਈ ਨਹੀਂ, ਤੇ ਇੱਕ ਕਿਰਪਾ ਮੇਰੇ ਤੇ ਕਰਦੀ ਪ੍ਰਭੂ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੂੰ ਦੇਖ ਕੇ ਅੰਡਿਚ ਕਰਨਾ। ਮੈਂ ਮੰਨਣਾ ਪਿਆ ਮੇਰੇ ਇੰਨੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ, ਡੁੱਬਦੇ ਪੱਥਰ ਉਹ ਤਾਰਦੇ ਜਿਹੜਾ ਪੱਥਰ ਦੇ ਔਗਣ ਨੂੰ ਕਦੀ ਚਿਤਾਰਦਾ ਨਹੀਂ। ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚ ਬੜਾ ਪਿਆਰਾ ਉਹਨਾਂ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਨਾ ਉਹ ਕਦੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਅੰਮ੍ਰਿਤ ਬਚਨ ਹੈ ਭਾਈ ਗੁਰਦਾਸ ਜੀ ਦਾ, ਕਹਿੰਦੇ ਨੇ ਦੇਖੋ ਕਿ ਆਮ ਤੌਰ ਤੇ ਅਸੀਂ ਕਥਾ ਵਿਖਿਆਨ ਵੀ ਜਦੋਂ ਕਰਨੇ ਸ਼ਬਦ ਵਰਤਨੇ ਹਾਂ ਕਈ ਵਾਰੀ ਸ਼ਬਦ ਐਸੇ ਵੀ ਵਰਤਨੇ ਆ ਬੰਦਾ ਡਰਨ ਵੀ ਬਹੁਤ ਲੱਗ ਪੈਂਦਾ। ਭਾਈ ਗੁਰਦਾਸ ਕਹਿੰਦੇ ਨੇ ਕਿ ਰੱਬ ਦੀਨ ਦਿਆਲ ਹੈ, ਉਹ ਇੰਨਾ ਕਿਰਪਾਲੂ ਵੇ, ਕਹਿੰਦੇ ਨੇ ਜਦੋਂ ਕਿਤੇ ਤੇਰੇ ਦਰ ਤੇ ਕੋਈ ਇਹ ਸ਼ਬਦ ਕਹਿੰਦਾ ਕੋਈ ਦੁਨੀਆਂ ਦੇ ਲੋਕੋ ਪਾਪ ਨਾ ਕਰੋ, ਇਹ ਕੋਈ ਕਹਿੰਦਾ ਵੀ ਰੱਬ ਭਗਤੀ ਨੂੰ ਪਿਆਰ ਕਰਦਾ, ਕੇਵਲ ਭਗਤਾਂ ਨੂੰ ਥਾਂ ਮਿਲਦੀ ਏ, ਤੇ ਕਹਿੰਦੇ ਨੇ ਮੇਰਾ ਮਨ ਉਸੇ ਵੇਲੇ ਬਿਲਕੁਲ ਨਿਰਾਸ਼ ਹੋ ਜਾਂਦਾ। ਕਿਉਂ ਜੀ, ਤੁਹਾਨੂੰ ਭਗਤ ਚੰਗੇ ਨਹੀਂ ਲੱਗਦੇ? ਤੇ ਭਾਈ ਗੁਰਦਾਸ ਕਹਿੰਦੇ ਨੇ ਲੱਗਦੇ ਤਾਂ ਚੰਗੇ ਨੇ, ਪਰ ਜਦੋਂ ਸੁਣਨਾ ਵੀ ਪ੍ਰਭੂ ਭਗਤ ਵਚਨ ਹੈ ਤੇ ਮਨ ਕਹਿੰਦਾ ਤੂੰ ਭਗਤੀ ਕੀਤੀ ਕਦੀ ਨਹੀਂ, ਤੈਨੂੰ ਢੋਈ ਕਿੱਥੇ ਮਿਲ ਜਾਣੀ? ਪਰ ਕਹਿੰਦੇ ਨੇ ਨਾਲ ਗੁਰੂ ਆਵਾਜ਼ ਦੇਖ ਕੇ ਕਹਿੰਦਾ ਕਿ ਕੇਵਲ ਭਗਤ ਵਚਨ ਨਹੀਂ, ਉਹ ਪਤਿਤ ਪਾਵਨ ਵੀ ਏ। ਕਹਿੰਦੇ ਨੇ ਫਿਰ ਇੱਕ ਯਕੀਨ ਵੱਜਦਾ ਮਨਾ, ਤੂੰ ਭਗਤ ਨਹੀਂ ਪਰ ਪਾਪੀ ਜ਼ਰੂਰ ਏ, ਰੱਬ ਤੇਰੇ ਪਾਪਾਂ ਨੂੰ ਖਤਮ ਕਰਕੇ ਤੈਨੂੰ ਪਵਿੱਤਰ ਕਰੇਗਾ। ਕਹਿੰਦੇ ਨੇ ਜਦੋਂ ਇਹ ਮੈਂ ਸ਼ਬਦ ਸੁਣਨਾ ਵਾ, ਤਵੱਜੋ ਦਿਓ, ਥੋੜੀ ਜੀ ਇਕਾਗਰਤਾ ਬਣਾਇਆ ਜੇ, ਇਹ ਸ਼ਬਦ ਸੁਣਨਾ ਵਾ ਕਿ ਕਹਿੰਦੇ ਨੇ ਰੱਬ ਅੰਤਰ ਜਾਮੀ ਏ, ਤੇ ਮੇਰਾ ਮਨ ਕੰਬ ਕੇ ਕਹਿੰਦਾ ਮਨਾ ਕਾਹਦੇ ਪੜਦੇ ਪਾਈ ਫਿਰਨਾ, ਜਿੰਨਾ ਮਰਜ਼ੀ ਤੂੰ ਧਰਮੀ ਬਣੀ ਜਾ, ਰੱਬ ਤੇਰੇ ਅੰਦਰ ਦੇ ਕੁਕਰਮਾਂ ਨੂੰ ਜਾਣਦਾ ਪਿਆ ਹੈ। ਪਰ ਕਹਿੰਦੇ ਨੇ ਨਾਲ ਆਵਾਜ਼ ਆਉਂਦੀ ਏ, ਜੇ ਉਹ ਅੰਤਰ ਜਾਮੀ ਏ ਤੇ ਸੱਚ ਜਾਣੀ, ਉਹ ਅੰਦਰ ਜਾਣਦਾ ਹੋਇਆ ਵੀ ਪਰਦੇ ਪਾ ਦਿੰਦਾ, ਉਹ ਦੇਖ ਕੇ ਅਣਡਿੱਠ ਕਰਦਾ। ਭਾਈ ਗੁਰਦਾਸ ਕਹਿੰਦੇ ਨੇ ਅੰਦਰ ਨੂੰ ਧੀਰਜ ਆਉਂਦਾ। ਉਹਨਾਂ ਨੇ ਤੀਸਰਾ ਬਚਨ ਕਿਹਾ, ਕਹਿੰਦੇ ਨੇ ਜਦੋਂ ਮੈਂ ਇਹ ਸੁਣਨਾ ਕਿ ਜਿੰਨਾ ਮਰਜ਼ੀ ਮੀਂਹ ਪੈ ਜਾਏ, ਸਿੰਬਲ ਦੇ ਰੁੱਖ ਨੂੰ ਕਦੀ ਵੀ ਫਲ ਵਿੱਚ ਰਸ ਨਹੀਂ ਭਰਦਾ, ਤੇ ਮਨ ਕਹਿੰਦਾ ਉਹ ਮਨਾ ਤੂੰ ਸਿੰਬਲ ਦੀ ਤਰ੍ਹਾਂ ਹੈ, ਦੇਖ ਜਿੰਨਾ ਮਰਜ਼ੀ ਬਾਣੀ ਤੇ ਨਾਮ ਦੀ ਵਰਖਾ ਹੋ ਜਾਏ, ਤੇਰੇ ਅੰਦਰ ਕਦੀ ਵੀ ਰਸ ਨਹੀਂ ਭਰਿਆ, ਤੂੰ ਤਾਂ ਰੁੱਖ ਹੈ, ਤੇਰੇ ਅੰਦਰ ਰਸ ਹੀ ਕੋਈ ਨਹੀਂ। ਤੇ ਕਹਿੰਦੇ ਨੇ ਫਿਰ ਇੱਕ ਧੀਰਜ ਮਿਲਦਾ, ਚਲੋ ਕੋਈ ਨਹੀਂ, ਚੰਦਨ ਦੇ ਨੇੜੇ ਕਿਤੇ ਸਿੰਬਲ ਚਲਾ ਜਾਏ ਤੇ ਉਹਦੇ ਵਿੱਚ ਵੀ ਸੁਗੰਧੀ ਆ ਜਾਂਦੀ ਏ। ਅਖੀਰ ਤੇ ਭਾਈ ਸਾਹਿਬ ਨੇ ਜਿਹੜੇ ਬਚਨ ਕਹਿ ਕਮਾਲ ਕਰ ਦਿੱਤੀ ਕਿ ਰੱਬ ਕਿਵੇਂ ਦੇਖ ਕੇ ਅੰਦਿਤ ਕਰਦਾ। ਭਾਈ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ, ਕਹਿਣ ਲੱਗੇ ਭਗਤ ਵਛਲ ਸੁਨ ਖੋਤ ਹੂੰ ਨਿਰਾਸ਼ ਹਿਰਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੂੰ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰ ਗਤ, ਦੀਨ ਕੈ ਦਿਆਲ ਸੁਨ ਭੈ ਪ੍ਰਮ ਟਾਰ ਹੂੰ। ਤੇ ਨਾਲ ਇੱਕ ਬਚਨ ਕੀਤੋ ਨੇ, ਜਲ ਧਰ ਸੰਗਮ ਕੈ ਇਹ ਅਸੰ ਅਫਲ ਸੇਮਲ ਦੁਰਬ, ਚੰਦਨ ਸੰਬੰਧ ਸੁਗੰਧ ਮੈਲ ਗਾਰ ਹੂੰ। ਕਹਿੰਦੇ ਨੇ ਦਾਤਾ ਜੇ ਤੂੰ ਦੇਖ ਕੇ ਅਣਡਿੱਠ ਨਾ ਕੀਤਾ, ਤੇ ਜਿਹੜੀਆਂ ਕਰਤੂਤਾਂ ਮੇਰੀਆਂ ਨੇ ਨਾ, ਲੋਕੀ ਕਹਿੰਦੇ ਨੇ ਮਾੜੇ ਕਰਮਾਂ ਵਾਲਿਆਂ ਨੂੰ ਨਰਕਾਂ ਵਿੱਚ ਢੋਈ ਮਿਲਦੀ ਹੈ, ਮੇਰੇ ਕਰਮ ਇੰਨੇ ਕੁ ਨੀਚ ਨੇ ਕਿ ਮੇਰੇ ਦਾਤਿਆ ਹੋ ਸਕਦਾ ਹੈ ਨਰਕਾਂ ਦੇ ਜੀਵ ਵੀ ਤਰਾਸ ਤਰਾਸ ਕਰਨ ਮੇਰੇ ਭੈੜੇ ਕਰਮਾਂ ਨੂੰ ਦੇਖ ਕੇ, ਔਗਣ ਦੇਖੇਗਾ ਤੇ ਨਰਕਾਂ ਵਿੱਚ ਵੀ ਢੋਈ ਨਹੀਂ, ਜੇ ਦੇਖ ਕੇ ਅਣਡਿੱਠ ਕਰਦਾ ਤੇ ਤੇਰਾ ਆਪਣਾ ਬਿਰਧ ਹੈ। ਸਾਈਂ ਦਾ ਆਪਣਾ ਬਿਰਧ ਦੇਖ ਕੇ ਅਣਡਿੱਠ ਕਰਨਾ ਪ੍ਰਕਰਨ ਬਣਾਇਆ, ਪਹਿਲੇ ਪ੍ਰਮਾਣ ਅਰਥ ਕਰ ਰਿਹਾ, ਪ੍ਰਭੂ ਦੇਖ ਕੇ ਅਣਡਿੱਠ ਕਰਦਾ। ਤੇ ਭਾਈ ਸਾਹਿਬ ਨੇ ਸ਼ਬਦ ਵਰਤੇ, ਆਪਣੀ ਕਰਨੀ ਕਰ ਨਰਕ ਹੋ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ। ਮੇਰੇ ਮਾਲਕ ਜੀ ਤੂੰ ਕਿਰਪਾ ਕਰਨਾ, ਤੂੰ ਦੇਖ ਕੇ ਅਣਡਿੱਠ ਕਰੇ, ਮੈਂ ਤਰਾਂਗਾ, ਅਸੀਂ ਨਹੀਂ ਜੇ ਕਰਦੇ। ਮੈਂ ਅੱਗੇ ਤੁਰਨਾ ਵੀ ਸਿੱਖ ਸ਼ਬਦ ਤੇ ਆ ਕੇ ਮੈਂ ਰੁਕਣਾ ਥੋੜਾ ਜਿਹਾ, ਕਿ ਮਨਾ ਤੇਰੀ ਹਾਲਤ ਕੀ ਇਹ ਲੋਕਾਂ ਨੂੰ ਕਹਿੰਦਾ, ਤੇ ਦੇਖ ਗੁਰੂ ਨੇ ਕਿੰਨਾ ਉੱਚਾ ਸਿਧਾਂਤ ਦਿੱਤਾ। ਪਹਿਲੀ ਗੱਲ, ਪ੍ਰਭੂ ਦੇਖ ਕੇ ਅੰਡਿਤ ਕਰਦਾ ਤੇ ਇੰਨਾ ਕਿਰਪਾਲੂ ਵੇ, ਜਿਹੜਾ ਸਾਈਂ ਦਾ ਕਦੀ ਵੀ ਸਿਮਰਨ ਨਾ ਕਰੇ, ਰੱਬ ਉਹਨੂੰ ਵੀ ਸਵਾਸ ਦੇ ਦਿੰਦਾ। ਜੇ ਕਿਤੇ ਬੰਦੇ ਦੇ ਹੱਥ ਵਿੱਚ ਹੁੰਦਾ ਤੇ ਕਦੀ ਇਹ ਖਵਾ ਨੂੰ ਉਸ ਇਨਸਾਨ ਤੱਕ ਜਾਣ ਦਿੰਦਾ? ਉਹ ਇੰਨਾ ਕਿਰਪਾਲੂ ਵੇ, ਇਹ ਵੀ ਪਤਾ ਹੈ ਵੀ ਇਹ ਬੰਦਾ ਅੱਤ ਦਾ ਅਕਿਰਤ ਕਾਣੇ। ਭਾਈ ਗੁਰਦਾਸ ਹੋਰਾਂ ਨੇ ਜਦੋਂ ਇਹ ਸ਼ਬਦ ਵਰਤੇ ਨਾ ਕਿ ਭੂਈ ਭਰੇ ਅਕਿਰਤ ਕਣ ਮੰਦੀ ਹੂੰ ਮੰਦੇ, ਮੈਂ ਅਕਿਰਤ ਕਣ ਦਾ ਭਾਰ ਨਹੀਂ ਸਹਿ ਸਕਦੀ, ਜਾਂ ਸ਼ਬਦ ਵਰਤੇ ਨਦਰੀ ਭਵੇ ਅਕਿਰਤ ਕਣ ਮਤ ਹੋਏ ਵਿਨਾਸ਼, ਕਹਿਣ ਲੱਗੇ ਅਕਿਰਤ ਕਣ ਨੂੰ ਕਿਤੇ ਵੀ ਢੋਈ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖੀ, ਰੱਬ ਇੰਨਾ ਦਿਆਲੂ ਆ, ਅਕਿਰਤ ਕਣ ਦੇ ਵੀ ਔਗਣ ਦੇ ਕੇ ਉਹਨੂੰ ਰੋਜੀ ਦੇ ਦਿੰਦਾ। ਸਾਹਿਬ ਨੇ ਸ਼ਬਦ ਵਰਤਿਆ, ਅਕਿਰਤ ਘਰਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਉਹ ਮੇਰਾ ਕਿਰਪਾਲੂ ਸਦਾ ਬਖਸ਼ਿਸ਼ ਕਰਦਾ, ਅਕਿਰਤ ਘਣ ਨੂੰ ਵੀ ਰੋਜੀ ਦਿੰਦਾ। ਤੇ ਗੁਰੂ ਕਲਗੀ ਧਰ ਜੀ ਤਾਂ ਰੋਜ਼ ਕਹਿੰਦੇ ਨੇ ਖੇ ਦੀਨ ਦਿਆਲ, ਖੇ ਕਿਰਪਾਲ ਪ੍ਰਭੂ ਤੇਰਾ ਸੁਭਾਏ, ਕਿਹੜੀ ਚੀਜ਼ ਜਿਹੜੀ ਤੇਰੇ ਤੋਂ ਲੁਕੀ ਹੈ। ਇੱਥੋਂ ਤੱਕ ਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੇ ਕਿੰਨਾ ਕਿੰਨਾ ਦੀ ਪਹਿਚਾਨ ਹੈ, ਚੀਟੀ ਤੇ ਕੁੰਚਰ ਸਤੂਲਾਂ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾਂ, ਕੀੜੀ ਤੋਂ ਲੈ ਕੇ ਖਾਤੀ ਤੱਕ ਜਿੰਨੇ ਸਰੀਰ ਨੇ ਸਭ ਨੂੰ ਅੰਦਰੋਂ ਜਾਣਨਾ, ਪਰ ਇੱਕ ਦੇਖ ਮੇਰੇ ਦਾਤਾ ਕਿ ਤੇਰਾ ਬਿਰਧ ਹੈ ਦੀਨ ਦਿਆਲ ਦਇਆ ਨਿਧ, ਖੇ ਦਇਆ ਦੇ ਖਜ਼ਾਨੇ ਦੋਖਨ ਦੇਖਤ ਹੈ, ਤੂੰ ਔਗਣ ਵੀ ਤੱਕ ਨਾ ਪੈ ਪਰ ਦੇਤ ਨਾ ਹਾਰੈ, ਔਗਣ ਦੇਖ ਕੇ ਵੀ ਅਨ ਦਿੱਠ ਕਰਨਾ, ਤੇ ਜੇ ਤੂੰ ਹਿਸਾਬ ਕਿਤਾਬ ਕਰੇ ਤੇ ਰੋਜ਼ੀ ਕਿਸੇ ਨੂੰ ਨਾ ਮਿਲੇ, ਤੇਰਾ ਕਿਹੋ ਜਿਹਾ ਬਿਰਦੇ ਕਿ ਬੰਦੇ ਦੇ ਔਗਣ ਦੇਖ ਕੇ ਵੀ ਉਹਨੂੰ ਰਿਜਕ ਦੇਈ ਜਾਣਾ। ਸਭ ਤੋਂ ਪਹਿਲੀ ਗੱਲ ਇਹ ਕਿ ਰੱਬ ਆਪ ਦੇਖ ਕੇ ਅਨ ਦਿੱਠ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਬੜੀ ਸੋਹਣੀ ਕਵਿਤਾ ਹੈ, ਮੈਂ ਉਹਨਾਂ ਦੀ ਰਚਨਾ ਵਿੱਚੋਂ ਇੱਕ ਦੋ ਬਚਨ ਆਪ ਨਾਲ ਜ਼ਰੂਰ ਅੱਜ ਸਾਂਝੇ ਕਰਨੇ ਨੇ। ਉਸ ਕਵਿਤਾ ਦਾ ਨਾਮ ਹੈ ਕਰਮ ਤੇ ਬਖਸ਼ਿਸ਼। ਕਦੀ ਪੜ੍ਹਿਓ, ਇੱਥੇ ਕਰਮ ਦਾ ਅਰਥ ਬਖਸ਼ਿਸ਼ ਨਹੀਂ ਮੰਨਣਾ, ਇੱਥੇ ਕਰਮ ਦਾ ਅਰਥ ਕੀਤੇ ਹੋਏ ਕੰਮ ਤੇ ਬਖਸ਼ਿਸ਼ ਦਾ ਅਰਥ ਰਹਿਮਤ। ਭਾਈ ਵੀਰ ਸਿੰਘ ਕਹਿੰਦੇ ਨੇ, ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਕਾਈ। ਪੰਡਿਤ ਦਾ ਅਰਥ ਉਹ ਵਿਦਵਾਨਾ, ਰੋਜ਼ ਮੈਨੂੰ ਪਾਪੀ ਪਾਪੀ ਕਹਿ ਕੇ ਮਰਨ ਤੋਂ ਪਹਿਲਾਂ ਕਿਉਂ ਮਾਰੀ ਜਾਂਦਾ, ਰੱਬ ਦੇਖ ਕੇ ਆਂਡਿਤ ਕਰਦਾ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਿਕਾਈ। ਕਹਿਣ ਲੱਗਾ, ਬਖਸ਼ਣ ਵਾਰਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਦੋ ਸ਼ਬਦ ਚੇਤੇ ਰੱਖੋ, ਮਿੱਤੋਂ ਬਾਹਰ ਤੇ ਮਿੱਤ ਵਿੱਚ। ਕਹਿੰਦਾ, ਤੂੰ ਰੋਜ਼ ਪਾਪੀ ਪਾਪੀ ਕਹਿ ਕੇ ਮੈਨੂੰ ਜ਼ਲੀਲ ਨਾ ਕਰ। ਕਿਉਂ ਜੀ? ਕਹਿਣ ਲੱਗਾ, ਮੇਰੇ ਜਿਤਨੇ ਵੀ ਕਰਮ ਨੇ, ਜੇ ਮੇਰਾ ਅੰਤ ਪਾਇਆ ਜਾ ਸਕਦਾ ਹੈ ਤੇ ਮੇਰੇ ਕਰਮਾਂ ਦਾ ਵੀ ਅੰਤ ਪਾਇਆ ਜਾ ਸਕਦਾ ਹੈ, ਜੇ ਰੱਬ ਬੇਅੰਤ ਹੈ ਤੇ ਉਹਦੀ ਬਖਸ਼ਿਸ਼ ਵੀ ਬੇਅੰਤ ਹੈ। ਤਵੱਜੋ ਦਿਓ ਸ਼ਬਦ ਵੱਲ, ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਿਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਧਿਆਨ ਦਿਆ ਜੇ, ਮਿੱਤ ਵਾਲੇ ਦੇ, ਮਿੱਤ ਦਰ ਤੇ ਜਿਹਦੀ ਮਿਣਤੀ ਹੋ ਜਾਏ, ਜਿਹਦੀ ਗਿਣਤੀ ਹੋ ਜਾਏ, ਉਹ ਜਿਹਦੇ ਸਵਾਸ ਗਿਣੇ ਨੇ, ਜਿਹਦੇ ਸਾਲ ਗਿਣੇ ਨੇ, ਜਿਹਦੀ ਉਮਰ ਗਿਣੀ ਹੈ, ਉਹ ਜਿਹਦੇ ਕਰਮ ਗਿਣੇ ਨੇ, ਜੇ ਮੇਰੇ ਕਰਮ ਗਿਣੇ ਜਾ ਸਕਦੇ ਨੇ ਤੇ ਚੇਤੇ ਰੱਖੀ, ਗਿਣਿਆ ਹੋਇਆ ਦਾ ਅੰਤ ਵੀ ਹੋ ਸਕਦਾ ਹੈ, ਉਹਦੀ ਬਖਸ਼ਿਸ਼ ਦੀ ਕੋਈ ਗਿਣਤੀ ਨਹੀਂ। ਉਹ ਗਿਣਤੀ ਤੋਂ ਬਾਹਰ ਮੈਨੂੰ ਗਿਣਤੀ ਵਾਲੇ ਨੂੰ ਜ਼ਰੂਰ ਬਖਸ਼ੇਗਾ। ਸ਼ਬਦ ਵੈਸੇ ਕਮਾਲ ਦੇ ਸਨ। ਕਹਿਣ ਲੱਗੇ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ, ਜਿਹੜਾ ਮਿੰਤੀ ਵਿੱਚ ਉਹਦੇ ਗਿਣਤੀ ਕਦੀ ਹੋ ਸਕਦੀ? ਪਾਪਾਂ ਦੀ ਗਿਣਤੀ ਹੋਵੇਗੀ? ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਬਖਸ਼ ਅਮਿੱਤੇ ਦੀ ਜਦ ਪਾਈ, ਕਹਿਣ ਲੱਗੇ ਮਿੱਤ ਦੇ ਕਰਮ ਉਡਾਈ, ਜਿੱਦਣ ਉਹਨੇ ਦੇਖ ਕੇ ਅਣਡਿੱਠ ਕਰ ਦਿੱਤਾ ਤੇ ਗੁਰਮੁਖਾ ਸੱਚ ਜਾਣੀ, ਸਾਰੇ ਲੇਖੇ ਪਾਰ ਕੇ ਉਹਨੇ ਰਹਿਮਤ ਕਰ ਦੇਣੀ। ਸਭ ਤੋਂ ਪਹਿਲੀ ਗੱਲ ਮੈਂ ਅਰਜ਼ ਜਿਹੜੀ ਕਰਨੀ ਚਾਹੁੰਦਾ ਸਾਂ ਕਿ ਸਿੱਖ ਨੂੰ ਕਿਹੜੀ ਪਦਵੀ ਦਿੱਤੀ ਹੈ ਮੇਰੇ ਦਾਤੇ ਨੇ? ਗੁਰਮੁਖੋ ਇਕਾਗਰਤਾ ਬਖਸ਼ਿਆ। ਜੇ ਬੇਨਤੀਆਂ ਵੈਸੇ ਰੋਜ਼ ਕਰਦੇ ਨੇ ਗੁਰਮੁਖ, ਪਤਾ ਨਹੀਂ ਸਮਝ ਸਾਨੂੰ ਨਹੀਂ ਪੈਂਦੀ ਸ਼ਾਇਦ। ਤਵਾਜੋ ਬਖਸ਼ੋ, ਕਿਰਪਾ ਕਰੋ ਗੁਰਮੁਖੋ ਮੇਰੇ ਤੇ। ਸਾਹਿਬ ਨੇ ਕਿਹਾ, ਪਹਿਲੀ ਗੱਲ ਪ੍ਰਭੂ ਜਿਹੜਾ ਉਹ ਦੇਖ ਕੇ ਅੰਡਿਤ ਕਰਦਾ, ਤੇ ਦੂਜਾ ਜਦੋਂ ਸ਼ਬਦ ਆਇਆ ਨਾ ਗੁਰੂ ਸਾਹਿਬ ਬਾਰੇ, ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਗੁਰੂ ਨੂੰ ਇੰਨਾ ਤੂੰ ਕਿਤੇ ਕਰੂਰ ਨਾ ਦੱਸੀ ਜਾਈ। ਗੁਰੂ ਬੜਾ ਬਖਸ਼ੇਂਦੀ, ਉਹ ਵੀ ਕਿਰਪਾ ਕਰਕੇ ਦੇਖ ਕੇ ਅਣਡਿੱਠ ਕਰ ਦਿੰਦਾ, ਤੇ ਮਹਾਰਾਜ ਗੁਰੂ ਕਿਵੇਂ ਦੇਖ ਕੇ ਅਣਡਿੱਠ ਕਰਦਾ? ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਕੀ ਗੁਰੂ ਦੇਖ ਕੇ ਅਣਡਿੱਠ ਨਹੀਂ ਕਰਦਾ? ਮੈਂ ਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਪਾਪਾਂ ਨਾਲ ਭਰਿਆ ਸਾਂ, ਦੇਖ ਕੇ ਅੰਧ ਕੀਤਾ ਤੇ ਪਰਦੇ ਪਾ ਦਿੱਤੇ। ਸਤਿਗੁਰੂ ਕਿੰਨੇ ਕੁ ਤੂੰ ਪਰਦੇ ਪਾਵੇਂ? ਉੱਥੇ ਹਜ਼ੂਰ ਨੇ ਇੱਥੋਂ ਤੱਕ ਸ਼ਬਦ ਵਰਤੇ ਨੇ, ਬਿਲਾਵਲ ਕੀ ਵਾਰ ਆਪ ਪੜਿਓ, ਅਖੀਰਲੀ ਪੌੜੀ ਦਾ ਪਾਠ ਕਰਿਓ, ਗੁਰੂ ਕਿੰਨੇ ਕੁ ਬਖਸ਼ਿੰਦ ਨੇ। ਨੇੜੇ ਹੋ ਕੇ ਦੇਖੀਏ ਤੇ ਸਹੀ, ਅਸੀਂ ਦੂਰੋਂ ਦੂਰੋਂ ਰਹਿ ਕੇ ਕਹੀ ਜਾਂਦੇ ਹਾਂ ਨਹੀਂ, ਕਿ ਵੇਖੋ ਸਾਡੇ ਤੇ ਕੋਈ ਗਲਤੀ ਨਾ ਹੋ ਜਾਏ, ਸਾਡੇ ਤੋਂ ਕੋਈ ਗੁਨਾਹ ਨਾ ਹੋ ਜਾਏ। ਗੁਰਮੁਖੋ ਜੇ ਦੂਰ ਰਹਾਂਗੇ ਫਿਰ ਅਸੀਂ ਕਿਹੜਾ ਬ੍ਰਹਮ ਗਿਆਨੀ ਬਣ ਜਾਂ? ਨਹੀਂ, ਨੇੜੇ ਲੱਗ ਕੇ ਦੇਖੋ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਮੈਂ ਉਹ ਜਦੋਂ ਸ਼ਬਦ ਅੱਜ ਪੜ੍ਹਿਆ ਕਿ ਗੁਰੂ ਕਿੰਨਾ ਕੁ ਦੇਖ ਕੇ ਅੰਡਿਤ ਕਰਦੇ ਨੇ, ਅਸੀਂ ਕਹਾਂਗੇ ਬੰਦੇ ਨੇ ਕਿਸੇ ਨਾਲ ਧੋਖਾ ਕੀਤਾ, ਗੁਰੂ ਨੇ ਕਿਹਾ ਚੱਲ ਦੇਖ ਕੇ ਅੰਡਿਤ ਕਰਦੇ ਨੇ। ਅਸੀਂ ਕਹਾਂਗੇ ਵੀ ਕਿਸੇ ਦੀ ਨਿੰਦਿਆ ਕੀਤੀ ਤੇ ਗੁਰੂ ਜੀ ਨੇ ਕਿਹਾ ਦੇਖ ਕੇ ਅਣਡਿੱਠ ਕੀਤਾ। ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਨੇ ਉਹ ਗੁਰਮੁਖਾ ਚੇਤੇ ਰੱਖੀ, ਜਿਹੜਾ ਬੰਦਾ ਗੁਰੂ ਕਾ ਨਿੰਦਕ ਹੋਵੇ, ਆਮ ਬੰਦੇ ਦਾ ਨਿੰਦਕ ਨਹੀਂ, ਗੁਰੂ ਕਾ ਹੋਵੇ ਨਿੰਦਕ, ਤੇ ਇੱਕੋ ਦਮ ਗੁਰੂ ਦੀ ਸ਼ਰਨ ਵਿੱਚ ਆ ਕੇ ਕਹਿ ਮੈਂ ਸਾਰੀ ਜ਼ਿੰਦਗੀ ਨਿੰਦਿਆ ਕੀਤੀ ਏ, ਮੈਨੂੰ ਬਖਸ਼ ਦੇ। ਕਹਿੰਦੇ ਨੇ ਇੰਨਾ ਕਿਰਪਾਲੂ ਵੇ, ਕਿਉਂਕਿ ਗੁਰੂ ਰੱਬ ਹੈ, ਰੱਬ ਤੇ ਗੁਰੂ ਵਿੱਚ ਅੰਤਰ ਨਹੀਂ ਹੋ, ਤੇ ਗੁਰਮੁਖਾ ਜੇ ਸਾਈਂ ਦੇਖ ਕੇ ਅੰਡਿਤ ਕਰਦਾ ਤੇ ਗੁਰੂ ਸੀਨੇ ਨਾਲ ਲਾ ਕੇ ਨਿੰਦਕ ਨੂੰ ਕੇਵਲ ਬਖਸ਼ਦਾ ਨਹੀਂ, ਉਹਨੂੰ ਆਪਣੇ ਵਰਗਾ ਪਵਿੱਤਰ ਕਰ ਲੈਂਦਾ। ਪੁੱਛਿਆ ਜੀ ਇਹ ਕੈਸੀ ਖੂਬੀ ਗੁਰੂ ਕੋਲ, ਤੇ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਜਦੋਂ ਮੀਂਹ ਪੈਂਦਾ ਹੈ ਤੇ ਗਲੀਆਂ ਦਾ ਪਾਣੀ, ਪਿੰਡਾਂ ਦੀਆਂ ਨਾਲੀਆਂ ਦਾ ਪਾਣੀ, ਟੋਬਿਆਂ ਦਾ ਪਾਣੀ ਹੜ੍ਹ ਬਣ ਕੇ ਤੁਰਦਾ, ਤੇ ਜਦੋਂ ਕਿਤੇ ਗੰਗਾ ਜਾਂ ਸਮੁੰਦਰ ਦੇ ਪਾਣੀ ਵਿੱਚ ਡਿੱਗਦਾ ਹੈ ਨਾ, ਤੇ ਉਹ ਪਾਣੀ ਜਾ ਕੇ ਕਹਿ ਵੀ ਮੈਂ ਮੈਲ ਨਾਲ ਭਰਿਆ, ਤੇ ਕਦੀ ਸਮੁੰਦਰ ਨੀ ਕਹਿੰਦਾ ਮੈਲਿਆ ਮੈਂ ਤੈਨੂੰ ਥਾਂ ਨੀ ਦੇਣੀ, ਮੈਲ ਨਾਲ ਭਰੇ ਨੂੰ ਆਉਂਦਿਆਂ ਸਾਰ ਕਹਿੰਦਾ ਤੂੰ ਆ ਤਾਂ ਸਹੀ, ਮੈਂ ਤੈਨੂੰ ਆਪਣਾ ਰੂਪ ਦੇ ਕੇ ਪਵਿੱਤਰ ਕਰ ਲਵਾਂਗਾ। ਜੇ ਨਾਲਿਆਂ ਟੋਬਿਆਂ ਗਲੀਆਂ ਦਾ ਮੈਲਾ ਪਾਣੀ ਪਵਿੱਤਰ ਹੋ ਸਕਦਾ, ਦੇਖੋ ਮਣਾ ਸਾਈਂ ਦੇਖ ਕੇ ਅੰਡਿਚ ਕਰਦੇ। ਹਜ਼ੂਰ ਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿਣ ਲੱਗੇ ਕੋਈ ਨਿੰਦਕ ਹੋਵੇ ਸਤ ਗੁਰੂ ਕਾ, ਗੁਰੂ ਵੀ ਦੇਖ ਕੇ ਅੰਡਿਚ ਕਰਦੇ ਨੇ, ਫਿਰ ਸ਼ਰਨ ਗੁਰ ਆਵੇ, ਉਹ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਏ। ਕਹਿਣ ਲੱਗੇ ਪਿਛਲੇ ਗੁਨਾਹ ਬਖਸ਼ ਲੈ, ਸਤ ਸੰਗਤ ਨਾਰ ਲੜਾਵੇ, ਪਿਛਲੇ ਔਗਣ ਸਾਰੇ ਬਖਸ਼ ਦਿੱਤੇ, ਦੇਖ ਕੇ ਅੰਡਿਚ ਕਰ ਦਿੱਤਾ। ਪਿਛਲੇ ਗੁਨਾਹ ਬਖਸ਼ ਲੈ, ਸਤ ਸੰਗਤ ਨਾਰ ਲੜਾਵੇ, ਜਿਉਂ ਮੀਂਹ ਗੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਸਾਹਿਬ ਕਹਿਣ ਲੱਗੇ ਜਦੋਂ ਮੀਂਹ ਪੈਂਦਾ ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਨਦੀਆਂ ਦਾ ਪਾਣੀ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਣ ਹੋਏ ਆਵੇ। ਇਹ ਵਡਿਆਈ ਨਿਰਵੈਰ ਸਤਿਗੁਰ ਵਿੱਚ, ਧਿਆਨ ਦਿਆ ਜੇ ਦੇਖ ਕੇ ਅੰਡਿਠ ਕੀਤਾ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿੱਤ ਮਿਲੇ ਤ੍ਰਿਸ਼ਨਾ ਭੁੱਖ ਉਤਰੇ ਹਰ ਸ਼ਾਂਤ ਤੜ ਆਵੇ। ਜਿਸ ਗੁਰੂ ਨੂੰ ਮਿਲ ਕੇ ਸਾਰੇ ਔਗਣ ਕੱਟੇ ਜਾਣ, ਕਿ ਗੁਰੂ ਦੇਖ ਕੇ ਅੰਡਿਠ ਨਹੀਂ ਕਰਦੇ। ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ, ਬਜ਼ੁਰਗ ਬਾਪੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਦੁਨੀਆਂ ਭਰ ਦੀਆਂ ਗੁਪਤ ਪ੍ਰਗਟ ਤਾਕਤਾਂ ਹੱਥ ਜੋੜ ਖਲੋਤੀਆਂ ਨੇ। ਆਇਆ ਗੁਰੂ ਕਾ ਪੁੱਤਰ, ਉਹਨੇ ਆਉਂਦਿਆਂ ਸਾਰ ਧੰਨ ਗੁਰੂ ਅਮਰਦਾਸ ਜੀ ਦੇ ਸੀਨੇ ਤੇ ਵੱਟ ਕੇ ਪੂਰੇ ਜ਼ੋਰ ਨਾਲ ਖਿੱਚ ਕੇ ਲੱਤ ਮਾਰੀ। ਉਹ ਦੇਖੋ ਏਡਾ ਵੱਡਾ ਦੇਖ ਕੇ ਅੰਡਿਚ ਕਰਨ ਵਾਲਾ ਕੌਣ ਹੋਵੇਗਾ। ਲੱਤ ਵੱਜੀ ਤੇ ਆਸਣ ਤੋਂ ਡਿੱਗ ਪਏ, ਚਰਨ ਘੁੱਟ ਕੇ ਇੱਕੋ ਸ਼ਬਦ ਕਿਹਾ ਸੀ, ਮੈਂ ਬੁੱਢਾ ਵਾਂ, ਤੁਹਾਡੇ ਚਰਨ ਕੋਮਲ ਨੇ, ਮੈਨੂੰ ਕਿਰਪਾ ਕਰਕੇ ਬਖਸ਼ ਦਿਓ, ਤੁਹਾਡੇ ਚਰਨਾਂ ਦੀਆਂ ਤਲੀਆਂ ਨੂੰ ਸੱਟ ਤਾਂ ਨਹੀਂ ਲੱਗੀ। ਹੁਣ ਕੇਵਲ ਕਹਿਣ ਮਾਤਰ ਨਹੀਂ, ਅਜੇ ਮੈਂ ਸਿੱਖ ਤੇ ਆਉਣਾ, ਅਸੀਂ ਕੀ ਹਾਂ, ਅਸੀਂ ਦਾ ਮਤਲਬ ਤੁਸੀਂ ਨਾ ਸਮਝਿਓ, ਮੈਂ ਆਪਣੀ ਗੱਲ ਕਰ ਰਿਹਾ, ਮਣਾ ਤੂੰ ਕਿੱਥੇ ਵੇ। ਤੇ ਗੁਰੂ ਸਾਹਿਬ ਨੇ ਕਿੰਨੀ ਰਹਿਮਤ ਕੀਤੀ, ਚਰਨ ਪਕੜੇ। ਲੱਤ ਮਾਰਨ ਵਾਲੇ ਨੂੰ ਕਹਿੰਦੇ ਨੇ ਕੋਮਲ ਚਰਨਾਂ ਤੇ ਸੱਟ ਤਾਂ ਨਹੀਂ ਲੱਗੀ। ਗੁਰਮੁਖੋ ਏਦੂ ਵੱਡਾ ਦੇਖ ਕੇ ਅੰਡਿਠ ਦੀ ਪਰਿਭਾਸ਼ਾ ਕਿੱਥੋਂ ਮਿਲੇਗੀ। ਪੁੱਤਰ ਘਰ ਸਾਈਂ ਨੇ ਦਿੱਤਾ ਹੈ, ਕਈ ਸਾਲਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ ਤੇ ਉਹ ਪੁੱਤਰ ਦਾ ਜਨਮ ਹੋਇਆ, ਤੇ ਉਸ ਤੋਂ ਬਾਅਦ ਕਦੀ ਤੱਕੋ ਦੁਨੀਆਂ ਭਰ ਦੀ ਸੰਗਤ ਖੁਸ਼ ਹੈ ਗੁਰੂ ਕੀ, ਪਰ ਸੱਕਾ ਭਰਾ ਕਦੀ ਉਹ ਲੰਗਰ ਦੀ ਨਾਕਾਬੰਦੀ ਕਰਦਾ, ਕਦੀ ਗੁਰੂ ਕੇ ਘਰ ਪੈਦਾ ਕੋਈ ਪੁੱਤਰ ਨੂੰ ਜ਼ਹਿਰ ਦਿੰਦਾ, ਕਦੀ ਸਪੇਰਾ ਭੇਜਦਾ, ਕਦੀ ਉਹਨੂੰ ਦਾਈ ਰਹੀ ਬਾਹਮਣ ਰਹੀ ਮਰਵਾਉਣਾ ਚਾਹੁੰਦਾ। ਅਖ ਸਾਡੇ ਲੋਕ ਤੇ ਮੰਨਦੇ ਹੀ ਨਹੀਂ ਪਏ ਨਾ ਹੁਣ, ਮੈਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੀ, ਅਸੀਂ ਤੈਨੂੰ ਮੰਨਦੇ ਰਹੀਏ, ਕਿਤੇ ਨਾ ਹੋਵੇ ਤੇਰੇ ਤੋਂ ਵੀ ਦੂਰ ਭੱਜ ਜਾਣ ਨਾਸਤਕ ਬੰਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਦਾ ਕਿ ਦੁਸ਼ਟ ਬ੍ਰਾਹਮਣ ਮੂਆ ਕੋਈ ਕਹਿ, ਸੂਲ ਵਾਲਾ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਸੂਲ ਉੱਠਿਆ ਮਰਿਆ, ਤੇ ਅਸੀਂ ਉਹਨੂੰ ਮੰਨਣ ਲਈ ਤਿਆਰ ਨੇ। ਤਿੰਨ ਵਾਰੀ ਪੁੱਤਰ ਤੇ ਖੂਨੀ ਵਾਰ ਹੋਏ, ਇੰਨਾ ਕੁਝ ਹੋਣ ਦੇ ਬਾਵਜੂਦ ਪਿਤਾ ਜੀ ਦਾ ਚਲਾਣਾ ਧੰਨ ਗੁਰੂ ਰਾਮਦਾਸ ਦਾ, ਤੇ ਪੱਗ ਗੁਰੂ ਅਰਜਨ ਦੇਵ ਨੂੰ ਬੰਨਣ ਲੱਗੇ, ਤੇ ਭਰੀ ਸੰਗਤ ਵਿੱਚ ਬਰਾਦਰੀ ਵਿੱਚ ਖੋ ਕੇ ਪੱਗ ਉਹਨਾਂ ਦੇ ਸਿਰ ਤੋਂ ਲਾ ਲੈਣੀ ਜਾਂ ਪੱਗ ਖੋਣੀ। ਏਡੀ ਵੱਡੀ ਗੱਲ ਨੂੰ ਦੇਖ ਕੇ ਅੰਡਿਚ ਜੇ ਕਰ ਸਕਦਾ ਤੇ ਕੇਵਲ ਸਤਿਗੁਰੂ। ਗੁਰੂ ਵੀ ਦੇਖ ਕੇ ਅੰਡਿਚ ਕਰਦਾ ਜੀ। ਉਸ ਤੋਂ ਅੱਗੇ ਚੱਲੋ, ਗੁਰੂ ਤਾਂ ਇੰਨੇ ਕਿਰਪਾਲੂ ਨੇ, ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਕਹਿੰਦੇ ਦੁਨੀਆਂ ਭਰ ਦੀ ਧਰਤੀ ਤੇ ਕਿਤੇ ਚਲਾ ਜਾਈ, ਕਿਸੇ ਦੁਕਾਨ ਤੇ ਜਾਇਓ, ਜੇ ਕਹੀਏ ਵੀ ਆ ਖੋਟੇ ਰੁਪਈਆਂ ਦੇ ਬਦਲੇ ਸਾਨੂੰ ਸੌਦਾ ਦੇ ਦਿਓ, ਕਦੀ ਕੋਈ ਦਿੰਦਾ? ਔਗਣਾਂ ਨਾਲ ਭਰੇ ਕੋਈ ਰੋਜ਼ ਗਲਤੀਆਂ ਕਰਨ ਵਾਲੇ ਕਿਸੇ ਦੇ ਘਰ ਜਾਓ? ਮੈਂ ਸੋਚਣਾ ਇਥੋਂ ਤੱਕ ਕਿ ਖੂਨ ਦਾ ਰਿਸ਼ਤਾ ਵੀ ਔਗਣਾਂ ਦੇ ਭਰੇ ਕੋਈ ਬੰਦੇ ਨੂੰ ਘਰੋਂ ਬਾਹਰ ਕਰ ਦਿੰਦਾ, ਕਹਿੰਦਾ ਇਹਨੂੰ ਮੂੰਹ ਨਾ ਲਾਇਓ, ਬੰਦਾ ਬੜਾ ਭੈੜਾ, ਪਰ ਭਾਵੇਂ ਸਾਡਾ ਰਿਸ਼ਤੇਦਾਰ ਹੀ। ਗੁਰੂ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਕਹਿੰਦੇ ਨੇ, ਸਤਿਗੁਰੂ ਤੂੰ ਕਿਹੋ ਜਿਹੀ ਹੱਥੀ ਪਾਈ ਬੈਠਾ, ਤੇਰੀ ਖੱਟੀ ਤੇ ਇੰਨੀ ਕੁ ਰਹਿਮਤ ਹੈ, ਤੂੰ ਇੰਨਾ ਦੇਖ ਕੇ ਆਂਡਿਤ ਕਰਨਾ? ਔਗਣਾਂ ਦੀਆਂ ਪੰਡਾਂ ਬੰਨ ਕੇ ਲੋਕ ਲਿਆਉਂਦੇ ਨੇ ਤੇ ਜਾਣ ਲੱਗਿਆ ਔਗਣ ਖੋਲ ਕੇ ਉਹਨਾਂ ਦੇ ਸਿਰ ਤੇ ਗੁਣਾਂ ਦੀਆਂ ਪੰਡਾਂ ਰੱਖ ਦੇਖ ਕੇ ਆਂਡਿਤ ਕਰਨਾ ਨਾ। ਭਾਈ ਸਾਹਿਬ ਦੇ ਬਚਨ ਨੇ, ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਕਿ ਗੁਰੂ ਉਹ ਸ਼ਾਹ ਹੈ ਜਿਹੜਾ ਕਦੀ ਔਗਣ ਦੇਖਦਾ ਨਹੀਂ, ਦੇਖ ਕੇ ਆਂਡਿਤ ਕਰਦਾ। ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ, ਬਚਨਾ ਦਾ ਸੁਰਾ ਬਚਨ ਦਾ ਸੁਰਾ ਹੈ, ਔਗਣ ਲੈ ਲੈਂਦਾ ਗੁਣ ਦੇ ਦਿੰਦਾ। ਕਦੀ ਪੁੱਛੋ ਗੁਰੂ ਕਿੰਨਾ ਦੇਖ ਕੇ ਆਂਡਿਤ ਕਰਦੇ ਨੇ? ਭਾਈ ਸਾਹਿਬ ਨੇ ਕਿਹਾ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ, ਗੁਰਮੁਖੋ ਦੇਖ ਕੇ ਆਂਡਿਤ ਕਰਦੇ ਨੇ। ਹਜ਼ੂਰ ਕਿਰਪਾਲੂ ਧੰਨ ਗੁਰੂ ਤੇਗ ਬਹਾਦਰ ਜੀ ਨਿਕਲਦੇ ਪਏ ਨੇ। ਭਾਵੇਂ ਹੋ ਸਕਦਾ ਕਈ ਸੱਜਣਾਂ ਨੂੰ ਇਹ ਸ਼ਬਦ ਨਾ ਪਾਉਣ, ਕਿਉਂਕਿ ਗੱਲ ਆਪਣੇ ਆਪਣੇ ਟਿਕੇ ਹੋਏ ਅੰਦਰ ਦੀ ਏ। ਹਜ਼ੂਰ ਨਿਕਲੇ ਨੇ, ਮੱਖਣ ਸ਼ਾਹ ਨੇ ਸਿਰਫ ਇਹ ਗੱਲ ਕਹਿ ਦਿੱਤੀ ਵੀ ਗੁਰੂ ਲੱਭ ਗਏ, ਗੁਰੂ ਲੱਭ ਉਹ ਕਿਹਾ ਉਹਨੇ, ਉਹ ਇੰਨੀ ਖੁਸ਼ੀ ਨਾਲ ਗਿਆ, ਇੰਨੀ ਪ੍ਰਸੰਨਤਾ ਨਾਲ ਗਿਆ। ਪਰ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਨੇ, ਤੇ ਉਸ ਵੇਲੇ ਕਿਸੇ ਹੋਰ ਨਹੀਂ ਆਪਣੇ ਘਰ ਦੇ ਵਿੱਚੋਂ, ਗੁਰਮੁਖੋ ਸਕੇ ਭਤੀਜੇ ਧੀਰ ਮਲ ਨੇ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਬਾਬਾ ਧੀਰ ਮਲ, ਉਹਨਾਂ ਨੇ ਸ਼ੀਹੇ ਮਸੰਦ ਦੇ ਰਾਹੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਗੋਲੀ ਚਲਵਾਈ। ਕੁਝ ਸੱਜਣ ਕਹਿੰਦੇ ਨੇ ਮੱਥੇ ਨੂੰ ਛੂਹ ਕੇ ਨਿਕਲੀ। ਜਦੋਂ ਗੁਰੂ ਸਾਹਿਬ ਨੂੰ ਗੋਲੀ ਪਈ ਚੱਲਦੀ ਆ ਹਜ਼ੂਰ ਉੱਤੇ, ਤੇ ਉਹਨਾਂ ਦੀ ਰਸਨਾ ਤੋਂ ਪਤਾ ਸ਼ਬਦ ਕੀ ਸਨ? ਕਿ ਕਿੰਨਾ ਕੁ ਦੇਖ ਕੇ ਅਣਡਿੱਠ ਕਰਨ ਦੀ ਸਮਰੱਥਾ ਹੈ ਮੇਰੇ ਸਮਰੱਥ ਗੁਰੂ ਕੋਲ। ਗੋਲੀ ਚਲਾਉਂਦੇ ਪਏ ਦੁਸ਼ਮਣ, ਤੇ ਤਿੰਨ ਸ਼ਬਦ ਕਹਿ ਸਨ, ਭਲੇ ਧੀਰਮਲ, ਭਲੇ ਜੀ ਸ਼ਬਦ ਨਿਕਲਿਆ ਧੀਰਮਲ, ਵਾਹਿਗੁਰੂ ਤੇਰਾ ਭਲਾ ਕਰੇ, ਤੇਰੇ ਅੰਦਰ ਦੀ ਅੱਗ ਨੂੰ ਸ਼ਾਂਤ ਕਰਦਾ। ਕੀ ਇਹ ਦੇਖ ਕੇ ਅਣਡਿੱਠ ਨਹੀਂ? ਭਲੇ ਧੀਰਮਲ, ਭਲੇ ਜੀ, ਭਲੇ ਧੀਰਮਲ ਧੀਰ, ਬਹੁ ਵਾਰ ਸਤਿਗੁਰੂ ਕਹਿਓ ਸ਼੍ਰੀ ਪਤ ਗੁਣੀ ਕਗੀਰ, ਕਈ ਵਾਰੀ ਉੱਚੀ ਪੁਕਾਰ ਕੇ ਕਿਹਾ ਧੀਰ ਮੱਲਾ ਤੇਰਾ ਰੱਬ ਭਲਾ ਕਰੇ, ਏਦੂ ਵੱਡੀ ਕੀ ਰਹਿਮਤ ਕੇ ਦੇਖ ਕੇ ਆਂਡਿਠ ਕਰਨਾ। ਗੁਰਮੁਖੋ ਜਦੋਂ ਸਿੱਖਾਂ ਨੂੰ ਪਤਾ ਲੱਗਾ, ਮੱਖਣ ਸ਼ਾਹ ਵਰਗਿਆਂ ਨੂੰ ਪਤਾ ਲੱਗਾ, ਤੇ ਗਏ ਨੇ ਧੀਰ ਮੱਲ ਨੂੰ ਪਕੜਨ ਦੇ ਲਈ, ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਉਸ ਵੇਲੇ ਗੱਲ ਕੇ ਕਹਿਣ ਲੱਗੇ, ਛੱਡ ਦਿਓ ਰੁਪਈਆ ਪੈਸਾ ਵੀ, ਸਭ ਕੁਝ ਇਹਨਾਂ ਨੂੰ ਦੇ ਦਿਓ, ਜੋ ਕੁਝ ਹੈ ਇਹਨਾਂ ਨੂੰ ਦਿਓ, ਇੱਥੋਂ ਤੱਕ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਦੇ ਦਿੱਤਾ। ਉਸ ਵੇਲੇ ਧੀਰਮਲ ਦੇ ਕੋਲ ਸੀ ਮੱਖਣ ਸ਼ਾਹ ਲੈ ਕੇ ਆਏ ਨੇ। ਜਦੋਂ ਕੁਝ ਕੁ ਸਿੱਖਾਂ ਨੇ ਕਿਹਾ ਮਹਾਰਾਜ ਉਹ ਚਲਾਏ ਗੋਲੀ, ਤੇ ਤੁਸੀਂ ਅੱਗੋਂ ਪਿਆਰ ਪੈ ਕਰਦੇ ਹੋ, ਸਭ ਕੁਝ ਵਾਪਸ ਮੋੜ ਦਿੱਤਾ, ਉਹ ਬੰਦੇ ਤਾਂ ਗੋਲੀ ਦੇ ਲਾਇਕ ਨੇ। ਹਜ਼ੂਰ ਨੇ ਉੱਤੇ ਸ਼ਬਦ ਕਿਹਾ ਸੀ, ਕਹਿਣ ਲੱਗੇ ਕਰਨੀ ਸ਼ਿਮਾ ਮਹਾਂ ਤਪਦਾਨ। ਪਹਿਲਾ ਬਚਨ ਕਿਹਾ, ਕਹਿੰਦੇ ਨੇ ਕਰੋੜਾਂ ਸਾਲ ਬੰਦਾ ਤਪ ਕਰੇ, ਓਨੀ ਰਹਿਮਤ ਤਪ ਕਰਕੇ ਨਹੀਂ ਜਿੰਨੀ ਰਹਿਮਤ ਕਿਸੇ ਗੁਣਾਂ ਨਾਲ ਭਰੇ ਹੋਏ ਨੂੰ ਖਿਮਾ ਕਰਨ ਦੇ ਵਿੱਚ। ਕਰਨੀ ਸ਼ਿਮਾ ਮਹਾ ਤਪਦਾਨ, ਸ਼ਿਮਾ ਕਰਤ ਦੈਬੋ ਹੈ ਦਾਨ, ਸ਼ਿਮਾ ਕਰ ਦੇਣਾ ਏਦੂ ਵੱਡਾ ਦਾਨ ਕੋਈ ਨਹੀਂ। ਕਹਿਣ ਲੱਗੇ ਸ਼ਿਮਾ ਸਕਲ ਤੀਰਥ ਇਸ਼ਨਾਨ, ਜਿੰਨਾ ਮਰਜ਼ੀ ਨਹਿਲ ਨਾਲੋ ਕਿਸੇ ਦੇ ਔਗਣ ਦੇਖ ਕੇ ਉਹਨੂੰ ਖਿਮਾ ਕਰ ਦੇਣਾ, ਏਦੂ ਵੱਡਾ ਤੀਰਥ ਇਸ਼ਨਾਨ ਹੀ ਕੋਈ ਨਹੀਂ। ਸ਼ਿਮਾ ਕਰਤ ਨਰਕੀ ਕਲਿਆਣ, ਚਾਰ ਬਚਨ ਪਹਿਲਾਂ ਕਹੇ, ਕਹਿਣ ਲੱਗੇ ਕਰਨੀ ਸ਼ਿਮਾ ਮਹਾ ਤਪਦਾਨ, ਸ਼ਿਮਾ ਕਰਨ ਕੀ ਦੈਬੋ ਦਾਨ, ਸ਼ਿਮਾ ਸਗਲ ਤੀਰਥ ਇਸ਼ਨਾਨ, ਸ਼ਿਮਾ ਨਰਕੀ ਕਰਤ ਕਲਿਆਣ। ਕਹਿਣ ਲੱਗੇ ਖਿਮਾ ਸਮਾਨ ਆਨ ਗੁਣ ਨਾਹੀਂ, ਕਿ ਖਿਮਾ ਵਰਗਾ ਕੋਈ ਗੁਣ ਨਹੀਂ। ਜਾਂ ਤੇ ਧਾਰੋ ਸਿਦਕ ਮਨ ਮਾਏ, ਇਸ ਕਰਕੇ ਨੂੰ ਪ੍ਰੇਮ ਨਾਲ ਮਨ ਵਿੱਚ ਟਿਕਾ ਲਓ। ਤੇ ਕੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਰਹਿਮਤਾਂ ਦੇ ਸਾਈ ਨੇ ਦੇਖ ਕੇ ਅਣਡਿੱਠ ਨਹੀਂ ਕੀਤਾ? ਮੈਂ ਸਿਰਫ ਚੂਕ ਮਾਤਰ ਚੱਲ ਰਿਹਾ ਕਿ ਪ੍ਰਭੂ ਤੁਸੀਂ ਵੀ ਦੇਖ ਕੇ ਅਣਡਿੱਠ ਕਰ ਦਿਓ, ਹੇ ਸਤਿਗੁਰੂ ਤੁਸੀਂ ਵੀ ਦੇਖ ਕੇ ਅਣਡਿੱਠ ਕਰ ਦਿਓ। ਤੇ ਸਿੱਖ ਨੂੰ ਇੱਕ ਗੱਲ ਕਹੀ, ਕਿ ਤੇਰੀ ਕਮਾਈ ਦਾ ਧਿਆਨ ਧਰਿਆ ਜਾਏਗਾ ਜੇ ਕਿਤੇ ਤੂੰ ਵੀ ਦੇਖ ਕੇ ਅਣਡਿੱਠ ਕਰਦਾ। ਹੁਣ ਥੋੜਾ ਜਿਹਾ ਤੇ ਰੁਕਣਾ ਚਾਹੁੰਦਾ, ਸਾਡੇ ਮਨ ਦੀ ਬਿਰਤੀ ਕੀ ਹੈ? ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਇੱਕ ਗੱਲ ਜ਼ਿੰਦਗੀ ਵਿੱਚ ਚੇਤੇ ਰੱਖੀ, ਤੂੰ ਆਪਣੇ ਜੀਵਨ ਵਿੱਚ ਗੁਣਾਂ ਦੀ ਸਾਂਝ ਪਾ ਕੇ ਚੱਲੀ, ਜੇ ਤੂੰ ਔਗਣ ਇਕੱਠੇ ਕਰਦਾ ਰਿਹਾ ਤੇ ਮਰਦੇ ਦਮ ਤੱਕ ਅੰਦਰ ਮਲੀਨ ਹੋ ਜਾਏਗਾ, ਪੱਲੇ ਤੇਰੇ ਇੱਕ ਗੁਣ ਨਹੀਂ ਰਹਿਣਾ। ਗੁਣਾਂ ਦੀ ਸਾਂਝ ਪਾਈ। ਬਾਣੀ ਵਿੱਚ ਤੱਕੋ ਕਦੀ ਹਜ਼ੂਰ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ, ਗੁਰੂ ਅਰ ਨਾਨਕ ਸਾਹਿਬ ਦੇ ਸ਼ਬਦ ਨੇ, ਆਮ ਤੌਰ ਤੇ ਸਾਡੇ ਸੱਜਣ ਇਹਨਾਂ ਨੂੰ ਪ੍ਰਮਾਣ ਵਜੋਂ ਬੜੀ ਵਾਰੀ ਵਰਤਨੇ ਆ ਕਿ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ। ਵਾਸੁਲਾ ਦਾ ਅਰਥ ਹੁੰਦਾ ਡੱਬਾ, ਕਿ ਗੁਣਾ ਦਾ ਭਰਿਆ ਸੁਗੰਧੀ ਵਾਲਾ ਕੋਈ ਡੱਬਾ ਹੋਵੇ, ਉਸ ਵਿੱਚੋਂ ਸੁਗੰਧੀ ਲੈਣ ਦਾ ਯਤਨ ਕਰ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ ਦੇਖ ਕੇ ਅਣਡਿੱਠ ਕਿਵੇਂ ਕਰਨੇ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ ਪੈਰੇ ਪਟੰਬਰ। ਹੁਣ ਕਈ ਵਾਰੀ ਅਸੀਂ ਕਹਿੰਦੇ ਵੀ ਇਹਦੇ ਅਰਥ ਕੀ? ਪੈਰੇ ਪਟੰਬਰ, ਪਟੰਬਰ ਦਾ ਅਰਥ ਹੁੰਦਾ ਰੇਸ਼ਮ, ਤੇ ਰੇਸ਼ਮ ਲਖਾਇਕ ਹੈ ਕੋਮਲਤਾ ਦੀ ਤੇ ਬੰਦਗੀ ਦੀ। ਇਸੇ ਕਰਕੇ ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤਿਆ ਜਿਨ ਪੱਟ ਅੰਦਰ, ਪੱਟ ਦਾ ਅਰਥ ਵੀ ਰੇਸ਼ਮ ਹੈ। ਕਹਿਣ ਲੱਗੇ ਪੈਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਏ ਤੂੰ ਔਗਣ ਨਾ ਦੇਖੀ ਜਾ। ਆਪਣਾ ਪਿੜ ਮਲੀਏ ਦਰ ਤੇ ਤੂੰ ਸਿੰਘ ਲਈ ਵਕਾਰਾਂ ਦਾ ਮੁਕਾਬਲਾ ਕਰ ਲਈ, ਆਪਣਾ ਸੋਚ ਲੋਕਾਂ ਦੇ ਔਗਣ ਹੀ ਦੇਖੀ ਜਾਣਾ। ਪੈਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਏ ਜਿੱਥੇ ਜਾਏ ਕਈ ਬਹੀਏ। ਬੜੇ ਮੁਸ਼ਕਲ ਨਾਲ ਇਹ ਪੰਕਤੀ ਕਮਾਈ ਜਾਣੀ। ਬੜੀ ਵਾਰੀ ਮਨ ਨੂੰ ਸਮਝਾਉਣਾ ਕਾਂਤ ਵਿੱਚ, ਮਨਾ ਦੇਖ ਇਹਦੇ ਤੋਂ ਬਿਨਾਂ ਤੇਰਾ ਭਲਾ ਨਹੀਂ। ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਸਤਿਗੁਰੂ ਨੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਜਿਹੜੇ ਗੁਣ ਨੇ ਨਾ ਇਹ ਸੱਕੇ ਭਰਾ ਨੇ, ਤੇ ਔਗਣ ਜਿਹੜੇ ਨੇ ਲੋਹੇ ਦੀਆਂ ਜ਼ੰਜੀਰਾਂ ਨੇ। ਜਿਨ੍ਹਾਂ ਨੇ ਕੇਵਲ ਔਗਣ ਹੀ ਇਕੱਠੇ ਕਰਨੇ ਨੇ, ਤੇ ਅੱਜ ਸਾਡੇ ਸਿੱਖ ਸਮਾਜ ਦੀ ਇੰਨੀ ਦੁਰਦਸ਼ਾ ਹੋ ਚੁੱਕੀ ਹੈ, ਕਿਸੇ ਗੁਰਦੁਆਰੇ ਜਾਓ, ਕਿਸੇ ਸੰਸਥਾ ਵੀ ਜਾਓ, ਕਿਸੇ ਬੰਦੇ ਨੂੰ ਮਿਲੋ, ਇੰਨੇ ਕੰਨ ਅੱਕ ਗਏ ਨੇ ਸੁਣ ਸੁਣ ਕੇ। ਖਿਮਾ ਕਰਿਓ, ਕਈ ਵਾਰੀ ਕਈ ਗੱਲਾਂ ਅਸੀਂ ਕਹਿੰਦੇ ਨਹੀਂ, ਕਥਾ ਕਰਨ ਲਈ ਤੁਰਨੇ ਹੁੰਦੇ ਹਾਂ। ਕਈ ਵਾਰੀ ਕਈ ਥਾਵਾਂ ਤੇ ਇੰਡੀਆ ਵਿੱਚ ਵੀ ਹੁੰਦਾ, ਇਹੋ ਜਿਹੀ ਭੈੜੀ ਗੱਲ ਆ ਕੇ ਕਈ ਵਾਰੀ ਸੁਣਾਉਣਗੇ ਕਿ ਬੰਦੇ ਦਾ ਅੰਦਰ ਹੀ ਇੱਕੋ ਦਮ ਖਿੰਡ ਜਾਂਦਾ। ਸਾਡੀ ਬਿਰਤੀ ਕੀ ਹੈ? ਕਦੀ ਗੁਰੂ ਨਾਨਕ ਸਾਹਿਬ ਦੇ ਬਚਨ ਪੜਿਓ, ਤੇ ਮਾਰੂ ਰਾਗ ਦਾ ਮੈਂ ਸ਼ਬਦ ਆਪ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਸੀ। ਦੇਖ ਕੇ ਅੰਡਿੱਠ ਕਰਨੇ ਆ ਗੁਣ ਤੇ ਔਗਣਾਂ ਨੂੰ ਇਕੱਠੇ ਕਰਨੇ ਆ। ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇਹ ਗੱਲ ਕਹੀ ਸੀ, ਕਹਿਣ ਲੱਗੇ ਜਦੋਂ ਤੂੰ ਧਰਮਸ਼ਾਲਾ ਵਿੱਚ ਆਉਣਾ, ਕਦੀ ਇਹ ਨਾ ਗਿਣਤੀ ਕਰੀ ਵੀ ਔਗਣਾਂ ਵਾਲੇ ਕਿੰਨੇ ਕੁ ਨੇ। ਤੇ ਖਿਮਾ ਕਰਿਓ, ਕਥਾ ਸੁਣ ਤੋਂ ਬਾਅਦ, ਕੀਰਤਨ ਸੁਣ ਤੋਂ ਬਾਅਦ ਜੇ ਸਾਡਾ ਫਿਰ ਵੀ ਅੰਦਰ ਨਾ ਟਿਕੇ, ਟੋਲੀਆਂ ਬਣਾ ਕੇ ਇੱਕ ਦੂਜੇ ਦੇ ਔਗਣ ਹੀ ਬੋਲਦੇ ਰਹੀਏ, ਮਾਫ ਕਰਿਓ, ਫਿਰ ਦੇਖ ਕੇ ਅਣਡਿੱਠ ਕਰਨ ਵਾਲੀ ਬਿਰਤੀ ਕਦੀ ਨਹੀਂ ਆਉਣੀ। ਗੁਰੂ ਦੇਖ ਕੇ ਅਣਡਿੱਠ ਕਰੇ, ਰੱਬ ਦੇਖ ਕੇ ਅਣਡਿੱਠ ਕਰੇ, ਤੇ ਅਸੀਂ ਜ਼ਾਲਮ ਬਣ ਕੇ ਚਾਹੁੰਦੇ ਹਾਂ ਵੀ ਇੱਕ ਵਾਰੀ ਖਤਮ ਕਰ ਦਈਏ ਜਿਹਦੇ ਵਿੱਚ ਇੱਕ ਵੀ ਔਗਣ ਦਿਸੇ। ਬਾਬੇ ਫਰੀਦ ਨੂੰ ਪੁੱਛੋ, ਉਹ ਕਹਿੰਦੇ ਨੇ ਵਿਦਵਾਨ ਹੈ ਤੇ ਗਿਰਵਾਨ ਵੀ ਝਾਤੀ ਮਾਰਿਆ ਕਰ। ਸ਼ਬਦ ਵਰਤੇ ਜੇਤੂ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਉਹ ਲੋਕਾਂ ਦੇ ਔਗਣ ਨਾ ਦੇਖ, ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਬਾਬੇ ਕਬੀਰ ਨੂੰ ਪੁੱਛੋ, ਉਹ ਕਹਿੰਦੇ ਨੇ ਕਦੀ ਤੇਰਾ ਮਨ ਇਹ ਮੰਨਣ ਨੂੰ ਤਿਆਰ ਹੋ ਜਾਏਗਾ ਕਿ ਕਬੀਰ ਸਭ ਤੇ ਖੰਮ ਬੁਰੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਬਾਬਾ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰਾ ਸ਼ਹਿਰੀ ਕੋਈ ਬਣੇਗਾ? ਜਿਵੇਂ ਆਪਾਂ ਰਹਿੰਦੇ ਹਾਂ ਅਸੀਂ ਕਹਿੰਦੇ ਹਾਂ ਮੇਰੇ ਮਹੱਲੇ ਵਿੱਚ ਵੀ ਕੋਈ ਆ ਕੇ ਗੁਰਮੁਖ ਵਸੇਗਾ। ਭਗਤ ਰਵਿਦਾਸ ਕਹਿੰਦੇ ਨੇ ਜਿਸ ਸ਼ਹਿਰ ਵਿੱਚ ਮੈਂ ਰਹਿੰਦਾ ਵਾ, ਲੋਕੋ ਦੀ ਉੱਥੋਂ ਦੀ ਲੋਕੈਲਿਟੀ ਇਹੋ ਜਿਹੀ ਜੇ, ਕਹਿੰਦੇ ਨੇ ਉੱਥੇ ਕਦੀ ਕਿਸੇ ਦੀ ਨਿੰਦਿਆ ਨਹੀਂ ਹੋਈ, ਕਿਹੋ ਜਿਹੀ ਉਹ ਪਰਮ ਅਵਸਥਾ ਹੋਵੇਗੀ। ਕਹਿੰਦੇ ਨੇ ਉੱਥੇ ਕਦੀ ਕਿਸੇ ਦੇ ਘਰ ਦੇ ਅੱਗੇ ਪਹਿਰੇ ਨਹੀਂ ਲੱਗੇ, ਉੱਥੇ ਕਦੀ ਕਿਸੇ ਟੈਕਸ ਨਹੀਂ ਲੱਗਾ। ਕਹਿੰਦੇ ਨੇ ਮੈਂ ਤੇ ਤਰਲੇ ਲੈਂਦਾ ਪਿਆ ਕਿ ਕੋਈ ਖਾਲਸਾ ਮਿਲੇ। ਦੇਖੋ ਤੇ ਸ਼ਬਦ ਉਹਨਾਂ ਖਾਲਸ ਵਰਤੇ ਨੇ, ਕਹਿੰਦੇ ਨੇ ਕੋਈ ਖਾਲਸਾ ਮਿਲੇ ਜਿਹੜਾ ਮੇਰੇ ਸ਼ਹਿਰ ਦਾ ਵਾਸੀ ਹੋ ਜਾਏ। ਅਸਲ ਵਿੱਚ ਖਾਲਸਾ ਤੇਰਾ ਤੇ ਰਹਿਣਾ ਸੀ ਬੇਗਮਪੁਰਾ ਸ਼ਹਿਰ ਕੋ ਨਾ। ਚੇਤੇ ਰੱਖੋ ਮੀਤ ਤੇ ਹਮ ਸ਼ਹਿਰੀ, ਹਮ ਸਾਇਆ ਸ਼ਬਦ ਬੜੇ ਨੇੜੇ ਨੇੜੇ ਨੇ, ਹਮ ਸਾਇਆ ਹਮ ਸ਼ਹਿਰੀ ਤੇ ਹਮ ਮੀਤ। ਕਹਿਣ ਲੱਗੇ ਬੇਗਮਪੁਰਾ ਸ਼ਹਿਰ ਕੋ ਨਾ, ਦੁੱਖ ਅੰਦੋ ਨਹੀਂ ਤੈ ਠਾਓ ਨਾ ਤਸ਼ਵੀਰ।
خراب نہ مال، خوف نہ خطا، نہ ترس جوال، اب میں خوب وطن گہ پائی، جڑے دیکھ کے ان ڈٹ کردے نو اس تھاں تے رہندے، اب میں خوب وطن گہ پائی، اواں خیر صدا میرے بھائی، قائم دائم صدا پادشاہی، دوم نہ سیم ایک سو آہی، آبا دان صدا مشہور، کہن لگے اوتھے غریباں نو کوئی نہیں لاٹ ملدے، گھر کوئی نہیں ملدے اوتھے، اسی کہاں گے بھی غریب کون، غریب در تے جڑے نندک ہون گے، غریب در تے جڑے اوگن کٹھے کردے ہون گے، اوتھے جاندے نے امیر بندے، آبا دان صدا مشہور، اواں گنی بسا مامور، جیوں جیوں سیل کرے تیوں پاوے، محرم محل نہ کوٹ اٹکاوے، کہ ربداس خلاص تمہارا خالصا، ربداس خالصا، کہن لگے کہ ربداس خلاص تمہارا، جو ہم شہری سو میتا بھارا، کبیر نو پچھو کہن لگے میرا متر کوئی بنے، تے مہاراج کیویں بنے، کہنے میرا متر وہ بنے جڑا کسے دے اوگن نہ پھولے، شبد ورتے کبیر، سب تے خم برے، جنہ دیکھ کے ان ڈٹ کیتا، سب تے خم برے، خم تج پڑھو سب کوئے، جن ایسا کر بوجھیا میت ہمارا، سوئے کہنے او خم شہری خم سایا تے خم میت ہے، یہی بندہ ہے جڑا دیکھ کے ان ڈٹ کردا، توجہ دیو، گرو نانک صاحب دے شبد وال آئیو، ارتھ آپ نال سانجھے کرنے چاہنا، بس اے دے نال اپنے من نو کچھ نہ منا، کہ گرو نانک صاحب دے بچن تو کما رہے ہیں، حضور نے بڑی سونی اگزامپل دیتی اوتھے، شبد آندا ہے مارو محلہ پہلا، بمل مزار بسس نرمل جل، پدمل جاول رے پدمن جاول، جل رہ سنگت سنگ دوخ نہیں رے، ہن دے ارتھ کی نے، بمل مزار بسس نرمل جل، کہن لگے پانی دا تالاب بالکل نرمل ہے، جدو گرو کول ہونا ہے گرو کول کوئی میل نہیں، اسی کئی واری کہنے گردوارے کیویں جائیے جی، اتنے فلانا بندہ مینوں ٹکر جاندا ہے، تے جے ساری زندگی ٹکر دا رہا آپاں تے مر جاں گے اوگن نال ہی، تے رب دی درگاہ چ کی جا کے دساں گے، صاحب نے کہا بمل مجھار بس نرمل جل، پدمن جاول رے، پدمن دا ارتھ ہوندا ہے کمل دا پھل، تے جاول دا ارتھ ایتھے وے جالا، حضور کہن لگے سروور نرمل پانی نال بھریا ہے، اسے سروور وچ جالا ہے تے اسے سروور وچ کمل دا پھل ہے، دیکھو گرو نرمل سروور ہے، ایتھے او بھی لوک آنے نے جڑے جالے دی برتی والے نے، تے ایتھے او بھی گرمک آنے نے جڑے جالے وچ وی نرلیپ رہن والے، تو ہن جالے وال تکنا ہے کہ پھلاں وال تکنا ہے، بمل مجھار بسس نرمل جل، پدمل جاول رے پدمن جاول، جل رے سنگت سنگ دوخ نہیں رے، کہن لگے جالا پانی دونوں ہی کچھے نے، کمل دا پھل دونوں وچ رہندا ہے، پر دیکھ رب نے اینی کرپا کیتی، کمل دا پھل جالے نو چیر کے اپنے پیارے سورج ول دھیان کردا ہے، او کہندا میں کی تھلڑیا تو لینا ہے، میرا اتے پیارا ہے، میں تا دھیان ہی اتلے رکھنا، مینوں تھلیا دا پتہ ہی کوئی، تھلے جالا ہے، تھلے چکڑ ہے، کچھ بھی مینوں پتہ ہی نہیں، کہن لگے دادر، اے ویسے مخاطب کیتا ہے ڈڈو من نو، کہن لگے ڈڈو منا چکڑ کھان والیا، اوگن کٹھے کرن والیا، دادر تو کبے نہ جان سرے، پخش سبال سبال بسس نرمل جل، کہن لگے تو سارا دن اس سروور وچ رہنا ہے، پر کدی تو اس گل نو سمجھیا نہیں، دادر تو کبے نہ جان سرے، پخش سمال بسس نرمل جل، امرت نہ لکش رے، کہن تینوں اس گل دی سمجھ نہیں، اس سروور وچ رہ کے تو کیول جالا تے چکڑ کھائی جانا ہے، پھر اگلی توکو نہ کہی، کہن لگے جے گرو کول آنے تے پورے دی طرح آئی، مہاراج کیوں، کہن لگے وست وست جل نت، نہ وست علیل، میر چچا گنرے، کہن لگے کمل دا پھل دیکھ پانی وچ کھلوتا ہے، اونوں پریم کرن والا پورا کدی پانی وچ رات نہیں رہندا، او آندا دوروں میں، میر چچا گن رے جڑا پھل دی شکر ہے او دے تے بیٹھ کے رس لے کے اپنے گھر نو چلا جاندا ہے، ڈڈو تو ساری زندگی کمل دیاں جڑاں وچ بیٹھا ہے، پر بد قسمتی ہے تو گن کدی سانجا کیتے اوگنی کٹھے کیتے نا، گن تاں اکٹھا کیتے ہی کوئی نہ، صاحب کہندے نے گل چیتے رکھیں، چچڑ دی طرح دیکھ رب نے امرت وچ امرت تے کھنڈ من دودھ وچ پائی ہے، پر چچڑ بد قسمت نو ساری زندگی خون ہی دسدا ہے، او دودھ دے نیڑے رہ کے وی خون پی جاندا ہے، دیکھی کدی چچڑ دی طرح ڈڈو دی طرح ਜਾਲਾ ਨਾ ਖਾਈ, ਚਿੱਕੜ ਦੀ ਤਰ੍ਹਾਂ ਖੂਨ ਨਾ ਵੈਗਰੂ, ਚਿੱਚੜ ਦੀ ਤਰ੍ਹਾਂ ਖੂਨ ਨਾ ਪੀ ਜਾਈ, ਜੇ ਦੇਖ ਕੇ ਅਣਡਿੱਠ ਕਰਨੀ ਤੇ ਕਮਲ ਦਾ ਫੁੱਲ ਤੇ ਭਵਰੇ ਤੋਂ ਕੁਛ ਸਿੱਖਿਆ ਲੈ ਲੈ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਜਿਹੜੇ ਦੇਖ ਕੇ ਅਣਡਿੱਠ ਕਰਦੇ ਨੇ, ਪਿਛਲੇ ਦਿਨ ਇਹ ਕਰਜ਼ ਕੀਤੀ ਸੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਸ਼ਾਇਦ ਇੱਥੇ ਵੀ ਅਰਜ਼ ਕੀਤੀ ਸੀ, ਰੱਬ ਮਿਹਰ ਕਰੇ ਵਿਦਵਾਨ ਏ ਤੇ ਘੱਟ ਗਿਆਨ ਵਾਲੇ ਦੇ ਔਗਣ ਦੇਖ ਕੇ ਪਰਦੇ ਪਾ, ਅਮੀਰ ਏ ਤੇ ਘੱਟ ਮਾਇਆ ਵਾਲਾ ਦੇਖ ਕੇ ਉਹਦੇ ਤੇ ਪਰਦੇ ਪਾ, ਜੇ ਰੱਬ ਨੇ ਤੈਨੂੰ ਬੰਦਗੀ ਦਿੱਤੀ ਜਿਹੜਾ ਪਾਪੀ ਉਹਦੇ ਉੱਤੇ ਵੀ ਪਰਦੇ ਪਾ, ਕਿਉਂਕਿ ਸਾਈ ਮੇਰਾ ਜਿਹੜਾ ਉਹ ਪਰਦੇ ਪਾਉਂਦਾ ਹੁੰਦੇ, ਤੇ ਜਿਹੜੇ ਗੁਰਮੁਖ ਜੀਵਨ ਕਮਾਉਂਦੇ ਨੇ ਉਹਨਾਂ ਦੀਆਂ ਗੱਲਾਂ ਹੀ ਕੁਝ ਹੋਰ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ, ਮੈਂ ਦੋ ਕੁ ਇਤਿਹਾਸ ਵਿੱਚ ਉਦਾਹਰਨਾਂ ਦੇਣੀਆਂ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਦੇਖ ਕੇ ਅਣਡਿੱਠ ਕੀਤਾ, ਭਾਈ ਸੰਤੋਖ ਸਿੰਘ ਵਰਗੇ ਉਹਦੇ ਪਾਏ ਦਾ ਕੋਈ ਕਵੀ ਸਹਿਜ ਸਿੱਖਾਂ ਵਿੱਚ ਹੋਵੇ, ਪਰ ਆਪਾਂ ਤਾਂ ਉਸ ਵਿਚਾਰੇ ਦੀ ਵੀ ਦੁਰਦਸ਼ਾ ਕੀਤੀ ਪਈ ਹੈ। ਇੱਥੋਂ ਤੱਕ ਆਪਣੇ ਗ੍ਰੰਥ ਵਿੱਚੋਂ ਲਿਖ ਕੇ ਗਏ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ, ਕਿਸੇ ਦਿਨ ਯਤਨ ਕਰਾਂਗਾ ਜੇ ਸਮਾਂ ਮਿਲਿਆ ਪੂਰਾ ਜੀਵਨ ਭਾਈ ਸਾਹਿਬ ਦਾ ਸਾਂਝਾ ਕਰਾਂ। ਕਹਿਣ ਲੱਗੇ ਜੋ ਕੁਝ ਮੈਂ ਲਿਖ ਚੱਲਿਆ ਬਿਲਕੁਲ ਨਾ ਸੱਚੀ ਹਰ ਲਫ਼ਜ਼ ਜਿਹੜਾ ਉਹ ਸੱਚ ਹੈ। ਕਹਿਣ ਲੱਗੇ ਇਹਦੇ ਵਿੱਚ ਬੜੀਆਂ ਘਾਟਾਂ ਨੇ, ਜਿੱਥੇ ਤੈਨੂੰ ਘਾਟ ਲੱਗੇ ਉਸ ਕਵਿਤਾ ਨੂੰ ਉਸ ਛੰਦ ਨੂੰ ਕੱਟ ਕੇ ਗੁਰੂ ਆਸ਼ੇ ਅਨੁਸਾਰ ਫਿੱਟ ਕਰ ਲਈ। ਅਸੀਂ ਕਲਮ ਚੁੱਕ ਕੇ ਆਲੋਚਨਾ ਤਾਂ ਕੀਤੀ ਪਰ ਉਹ ਸਵਾਦ ਤਾਂ ਸੀ ਉਹਦੇ ਗ੍ਰੰਥ ਦੀ ਕੋਈ ਸੁਧਾਈ ਕਰ ਲੈਂਦਾ, ਏਡੀ ਵੱਡੀ ਕਵਿਤਾ ਕਿਹੜਾ ਉਚਾਰੇਗਾ। ਇੱਥੋਂ ਤੱਕ ਉਹ ਬੰਦਾ ਚੱਲਦਿਆਂ ਫਿਰਦਿਆਂ ਤੁਸੀਂ ਜਾ ਕੇ ਮਿਲੋ, ਭਾਈ ਸਾਹਿਬ ਵੀਰ ਸਿੰਘ ਹੋਰੀ ਲਿਖਦੇ ਨੇ ਉਹਨੂੰ ਜਾ ਕੇ ਮਿਲੋ ਤੇ ਜੇ ਕਹੋ ਵੀ ਆਹ ਮੇਰਾ ਪਰਿਵਾਰ ਹੈ, ਆਹ ਮੇਰਾ ਪੁੱਤਰ, ਆਹ ਮੇਰੀ ਧੀ, ਇਹਨਾਂ ਦਾ ਆਹ ਸੁਭਾਅ ਹੈ, ਭਾਈ ਸਾਹਿਬ ਕਹਿੰਦੇ ਸੀ ਇੱਕ ਖਿਣ ਖਲੋ ਜਾ, ਮੈਂ ਤੇਰੇ ਪਰਿਵਾਰ ਦੀ ਕਵਿਤਾ ਦੱਸ ਬ੍ਰਿਜ ਭਾਸ਼ਾ ਵਿੱਚ ਉਚਾਰਾਂ, ਸੰਸਕ੍ਰਿਤੀ ਵਿੱਚ ਉਚਾਰਾਂ, ਹਿੰਦਵੀ ਵਿੱਚ ਲਿਖਾਂ, ਅਰਬੀ ਜਾਂ ਫਾਰਸੀ ਤੱਕ ਦੇ ਉਹ ਮਾਹਰ ਵਿਦਵਾਨ। ਕਹਿਣ ਲੱਗੇ ਬੋਲ ਕਿਹੜੀ ਤੈਨੂੰ ਕਵਿਤਾ ਚਾਹੀਦੀ। ਉਹਨਾਂ ਨੇ ਜਦੋਂ ਕੈਥਲ ਰਹਿੰਦੇ ਨੇ ਦੇਖ ਕੇ ਅਣਡਿੱਠ ਕਰ ਉਹ ਮਨਾ, ਆਇਆ ਮਹਾਨ ਵਿਦਵਾਨ ਪੰਡਿਤ ਦਿਗ ਵਿਜਈ ਜਿਹਨੇ ਕਈ ਲੋਕਾਂ ਨੂੰ ਜਿੱਤਿਆ, ਆ ਕੇ ਉਹ ਕਹਿੰਦਾ ਮੈਂ ਸੁਣਿਆ ਤੁਹਾਡੇ ਕੋਲ ਇੱਕ ਸਿੱਖ ਵਿਦਵਾਨ ਹੈ ਜਿਹਦੀ ਬੜੀ ਧਾਂ ਕੇ ਚਾਰ ਚੁਫੇਰ ਹੈ, ਮੈਂ ਉਹਦੇ ਨਾਲ ਚਰਚਾ ਕਰਨੀ। ਰਾਜਾ ਉਦੈ ਸਿੰਘ ਕਹਿੰਦੇ ਨੇ ਕਿਉਂ ਨਹੀਂ, ਕਵੀ ਜੀ ਨੂੰ ਬੁਲਾਇਆ। ਕਹਿਣ ਲੱਗੇ ਸਵੇਰੇ ਪੰਡਿਤ ਜੀ ਇੱਕ ਆਏ ਨੇ ਮਹਾਨ ਵਿਦਵਾਨ ਸਨ ਉਹ ਚੇਲੇ ਉਹਦੇ ਬੜੇ ਨਾਲ, ਉਹਨਾਂ ਨਾਲ ਚਰਚਾ ਕਰਨੀ। ਭਾਈ ਸੰਤੋਖ ਸਿੰਘ ਕਹਿੰਦੇ ਨੇ ਜੀ ਸਦਕੇ ਪਰ ਰਾਤ ਮੈਨੂੰ ਇੱਕ ਵਾਰੀ ਮਿਲਾ ਦਿਓਗੇ ਸ਼ਾਮ ਨੂੰ। ਕਹਿਣ ਲੱਗੇ ਕਿਉਂ ਨਹੀਂ। ਪੰਡਿਤ ਜੀ ਆਏ, ਕਵੀ ਸੰਤੋਖ ਸਿੰਘ ਉਹਨਾਂ ਦਾ ਬਾਣਾ ਬੜਾ ਸਾਦਾ ਸੀ, ਦੇਖਿਆ ਪੰਡਿਤ ਜੀ ਨੇ ਕੀ ਕੀਤਾ ਵੀ ਸਵਾਲ ਜਵਾਬ ਥੋੜੇ ਬਾਤੇ ਹੋਏ। ਕਵੀ ਜੀ ਨੇ 25 ਮੋਹਰਾਂ ਕੰਗਣ ਸੋਨੇ ਦੇ ਤੇ ਆਪਣੇ ਕੋਲੋਂ ਕੀਮਤੀ ਇੱਕ ਕੱਪੜਾ ਦੇ ਕੇ ਧੁੱਸਾ। ਕਹਿਣ ਲੱਗੇ ਪੰਡਿਤ ਜੀ ਖਿਮਾ ਕਰਿਓ, ਮੈਂ ਸਵੇਰੇ ਤੁਹਾਡੇ ਨਾਲ ਚਰਚਾ ਨਹੀਂ ਕਰਨੀ। ਹੁਣ ਉਹਨੇ ਸਮਝਿਆ ਵੀ ਇਹਨੂੰ ਇਹਦੇ ਪੱਲੇ ਕੁਝ ਹੈ ਨਹੀਂ। ਉਹ ਸ਼ਾਮ ਨੂੰ ਰਾਜਾ ਉਦੈ ਸਿੰਘ ਨੂੰ ਮਿਲਿਆ, ਕਹਿਣ ਲੱਗਾ ਹੱਸ ਕੇ ਹੰਕਾਰ ਦਾ ਹਾਸਾ, ਕਹਿਣ ਲੱਗਾ ਵੀ ਮੇਰੇ ਨਾਲ ਤੁਹਾਡਾ ਕਵੀ ਚਰਚਾ ਨਹੀਂ ਕਰ ਸਕਦਾ। ਦੇਖੋ 25 ਮੋਹਰਾਂ ਆ ਸੋਨੇ ਦੇ ਕੰਗਣ ਤੇ ਗਰਮ ਕੱਪੜਾ ਮੈਨੂੰ ਉਹਨੇ ਦੇ ਦਿੱਤਾ। ਰਾਜਾ ਉਦੈ ਸਿੰਘ ਨੂੰ ਬੜਾ ਖੇਦ ਲੱਗਾ। ਕਵੀ ਸੰਤੋਖ ਸਿੰਘ ਜੀ ਕੋਲ ਗਏ, ਕਹਿਣ ਲੱਗੇ ਕਵੀ ਸਾਹਿਬ ਨੂੰ ਕਿ ਕੀ ਤੁਸੀਂ ਉਹਦੀ ਚਰਚਾ ਤੋਂ ਡਰ ਗਏ ਹੋ। ਕਹਿਣ ਲੱਗੇ ਨਹੀਂ। ਉਹ ਆਖਦੇ ਨੇ ਉਹ ਤੇ ਲੋਕਾਂ ਸਾਹਮਣੇ ਕਹਿ ਰਿਹਾ ਵੀ ਮੇਰੇ ਤੋਂ ਡਰਦਿਆਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਰੁਪਈਏ ਆ ਸਭ ਕੁਝ ਮੈਨੂੰ ਦੇ ਦਿੱਤਾ। ਕਵੀ ਜੀ ਹੱਸ ਪਏ, ਕਹਿਣ ਲੱਗੇ ਉਸਨੂੰ ਸਮਝ ਹੀ ਨਹੀਂ ਪਈ ਮੇਰਾ ਅੰਦਰ ਕੀ। ਕਹਿਣ ਲੱਗੇ ਚਲੋ ਸਵੇਰੇ ਚਰਚਾ ਹੋਵੇਗੀ। ਸਵੇਰੇ ਦਰਬਾਰ ਸਜਿਆ, ਬੜੇ ਬੜੇ ਮਹਾਨ ਵਿਦਵਾਨ ਪੰਡਿਤ ਆਏ। ਕਵੀ ਜੀ ਨੇ ਮਿੰਟ 10 ਨਹੀਂ ਲਾਏ, ਚਿੱਤ ਕਰਕੇ ਰੱਖ ਦਿੱਤਾ। ਜਦੋਂ ਕਵੀ ਜੀ ਜਿੱਤੇ ਜੈ ਜੈਕਾਰ ਹੋਣ ਲੱਗੀ ਤੇ ਕਵੀ ਜੀ ਨੇ ਉੱਥੇ ਸਾਰੀ ਸਭਾ ਨੂੰ ਮੁਖਾਤਬ ਕਰਕੇ ਕਿਹਾ ਮੈਂ ਵਿਦਵਾਨ ਜ਼ਰੂਰ ਹਾਂ, ਕਵਿਤਾ ਦਾ ਰਸ ਮੈਨੂੰ ਰੱਬ ਨੇ ਦਿੱਤਾ, ਕਲਮ ਮੇਰੀ ਨੂੰ ਤਾਕਤ ਦਿੱਤੀ ਹੈ, ਸਾਰੇ ਗੁਣਾਂ ਨੂੰ ਛੱਡ ਕੇ ਪਹਿਲਾਂ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਉਹਨਾਂ ਪੁੱਛਿਆ ਜੀ ਕਿਉਂ? ਕਹਿੰਦਾ ਸਿੱਖ ਕਦੀ ਵੀ ਭਰੀ ਸਭਾ ਵਿੱਚ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ। ਕਹਿੰਦਾ ਮੈਨੂੰ ਪਤਾ ਸੀ, ਮੈਂ ਰਾਤ ਮਿਲਿਆ ਸਾਂ ਵੀ ਇਸ ਬੰਦੇ ਨੇ ਹਾਰ ਜਾਣਾ, ਇਹਦੇ ਪੱਲੇ ਕੁਝ ਨਹੀਂ, ਪਰ ਮੈਂ ਚਾਹੁੰਦਾ ਸਾਂ ਮਣਾ ਤੇਰੀ ਖੌਮੇ ਨਾ ਵਧੇ, ਇਹਦੀ ਬੇਇੱਜ਼ਤੀ ਨਾ ਹੋਵੇ, ਰੁਪਈਏ ਦੇ ਕੇ ਮੈਂ ਇੱਜ਼ਤ ਨਾਲ ਇਹਨੂੰ ਤੋਰ ਦਿਆਂ। ਮੈਨੂੰ ਖੇਦ ਹੈ ਅੱਜ ਮੈਂ ਭਰੀ ਸਭਾ ਵਿੱਚ ਇੱਕ ਬੰਦੇ ਨੂੰ ਹਰਾ ਦਿੱਤਾ। ਦੇਖੋ ਕੀ ਇਹ ਦੇਖ ਕੇ ਅਣਡਿੱਠ ਕਰਨ ਵਾਲੇ ਗੁਰੂ ਕੇ ਲਾਲ ਨੇ, ਜਿਨ੍ਹਾਂ ਨੂੰ ਦਾਤੇ ਨੇ ਇੰਨੀ ਕਿਰਪਾ ਕੀਤੀ। ਸੇਵਾ ਪੰਥੀ ਮਹਾਂਪੁਰਸ਼ ਪੜ੍ਹੋ, ਧਰਮਰਦਾਸ ਮਹਾਂਪੁਰਸ਼ ਉਹਨਾਂ ਦਰਵੇਸ਼ਾਂ ਦਾ ਜ਼ਿੰਦਗੀ ਕੀ ਸੀ ਜਿਨ੍ਹਾਂ ਦੇ ਆਸਰੇ ਸਿੱਖੀ ਦੀ ਖੇਡ ਖਲੋਤੀ ਸੀ। ਧਰਮਦਾਸ ਜੀ ਉਦਾਸੀ ਆਪਣਾ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਉਹ ਬੜੇ ਸੁਖੈਨ ਤਰੀਕੇ ਨਾਲ ਗੁਰਮਤ ਨੂੰ ਹੱਲ ਕਰਦੇ ਸਨ। ਇੱਕ ਵਾਰੀ ਕਹਿੰਦੇ ਨੇ ਕੋਈ ਨਾਸਤਕ ਬੰਦਾ ਉਹਨਾਂ ਦੇ ਕੋਲ ਆਇਆ, ਕਈ ਦਿਨੋਂ ਬੈਠਾ, ਉਹ ਇਹ ਹੀ ਪ੍ਰਚਾਰ ਕਰੀ ਜਾਏ ਵੀ ਆ ਜੋ ਕੁਝ ਹੈ ਇਹਦੇ ਪਿੱਛੇ ਰੱਬ ਰੁੱਬ ਕੋਈ ਨਹੀਂ, ਲੋਕੀ ਮੂਰਖਾਂ ਦਾ ਟੋਲਾ ਐਵੇਂ ਮੰਨੀ ਜਾਂਦਾ। ਭਾਈ ਧਰਮਦਾਸ ਜੀ ਸੁਣੀ ਗਏ, ਇੱਕ ਦਿਨ ਬੜੀ ਸਦਾ ਭਰੀ ਤੇ ਉਹ ਸੱਜਣ ਬੈਠਾ ਦਲੀਲਾ ਦਈ ਜਾਏ, ਇੰਨੇ ਦਾਸ ਨੇ, ਇੰਨੇ ਚਿਰ ਨੂੰ ਭਾਈ ਧਰਮਦਾਸ ਜੀ ਦਾ ਇੱਕ ਸੇਵਕ ਆਇਆ, ਉਹਨੂੰ ਗੱਲ ਸਮਝਾਈ ਵੀ ਤੂੰ ਆਉਂਦਿਆਂ ਸਾਰੇ ਸ਼ਬਦ ਕਹਿਣੇ ਨੇ ਕਿ ਅੱਜ ਮੈਂ ਦਰਿਆ ਪਾਰ ਕਰਕੇ ਆਇਆ ਤੇ ਜਿਸ ਬੇੜੀ ਵਿੱਚ ਮੈਂ ਬਹਿ ਕੇ ਆਇਆ ਉਹਦੇ ਵਿੱਚ ਮਲਾਹ ਹੀ ਕੋਈ ਨਹੀਂ ਸੀ, ਆਪਣੇ ਆਪ ਮਲਾਹ ਤੋਂ ਬਿਨਾਂ ਬੇੜੀ ਚੱਲਦੀ ਸੀ। ਉਹ ਨਾਸਤਕ ਵੀ ਕੋਲ ਬੈਠਾ ਤੇ ਕੋਲ ਆਉਂਦਿਆਂ ਸਾਰ ਉਹ ਸੇਵਕ ਕਹਿੰਦਾ, ਬਾਬਾ ਜੀ ਕਿ ਮਹਾਂਪੁਰਸ਼ੋ, ਅੱਜ ਮੈਂ ਜਿਸ ਬੇੜੀ ਵਿੱਚ ਦਰਿਆ ਪਾਰ ਕੀਤਾ ਉਸ ਬੇੜੀ ਵਿੱਚ ਮਲਾਹ ਕੋਈ ਨਹੀਂ ਸੀ, ਉਹ ਬੇੜੀ ਬਿਨਾਂ ਮਲਾਹ ਤੋਂ ਹੀ ਆਰ ਪਾਰ ਕਰੀ ਜਾਂਦੀ ਏ। ਉਹ ਨਾਸਤਕ ਬੋਲਿਆ, ਕਹਿੰਦਾ ਖਬਰਦਾਰ ਚੁੱਪ ਕਰ, ਕਹਿੰਦਾ ਮੈਂ ਨਹੀਂ ਮੰਨਦਾ ਇਹ ਕਿਵੇਂ ਹੋ ਸਕਦਾ। ਤੇ ਬਾਬਾ ਧਰਮਦਾਸ ਮਹਾਂਪੁਰਸ਼ ਬੋਲ ਕੇ ਕਹਿੰਦੇ ਤੂੰ ਨਹੀਂ ਮੰਨਦਾ, ਮੈਂ ਮੰਨਣਾ ਹੋ ਸਕਦਾ। ਕਹਿੰਦਾ ਵੀ ਤੂੰ ਕਿਉਂ ਨਹੀਂ ਮੰਨਦਾ? ਨਾਸਤਕ ਕਹਿੰਦਾ ਮੈਂ ਇਸ ਕਰਕੇ ਨਹੀਂ ਮੰਨਦਾ ਵੀ ਕਦੀ ਹੋ ਹੀ ਨਹੀਂ ਸਕਦਾ ਕਿ ਬੇੜੀ ਵਿੱਚ ਬੰਦੇ ਬੈਠੇ ਹੋਣ ਤੇ ਬਿਨਾਂ ਮਲਾਹ ਤੋਂ ਬੇੜੀ ਪਾਰ ਹੋਵੇ। ਕਹਿਣ ਲੱਗੇ ਹੁਣ ਆਪਣੀ ਗੱਲ ਤੇ ਕਾਇਮ ਰਹੀ? ਕਹਿੰਦਾ ਹਾਂ ਮੈਂ ਬਿਲਕੁਲ ਕਾਇਮ ਹਾਂ, ਬਿਨਾਂ ਮਲਾਹ ਤੋਂ ਬੇੜੀ ਚੱਲ ਹੀ ਨਹੀਂ ਸਕਦੀ। ਉਹ ਕਹਿੰਦਾ ਜੇ 10 ਬੰਦੇ 20 ਬੰਦੇ ਬੇੜੀ ਵਿੱਚ ਬੈਠੇ ਹੋਣ ਉਹ ਬਿਨਾਂ ਮਲਾਹ ਤੋਂ ਨਹੀਂ ਚੱਲਦੀ, ਜਿਹਨੇ ਕਰੋੜਾਂ ਬ੍ਰਹਿਮੰਡ ਸਾਜੇ ਨੇ ਰੱਬ ਤੋਂ ਬਿਨਾਂ ਚੱਲ ਸਕਦੇ ਨੇ? ਕੀ ਉਹਦੇ ਤੋਂ ਬਿਨਾਂ ਚੱਲਣਗੇ? ਚੁੱਪ ਕਰਕੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗੇ ਹੁਜਤ ਛੱਡ ਕੇ ਰੱਬ ਰੱਬ ਕਰਿਆ ਕਰ, ਮੈਂ ਜਿਹੜੀ ਅਰਜ਼ ਕਰਨਾ ਜਿਹੜੇ ਦੇਖ ਕੇ ਅੰਦ ਵਿੱਚ ਕਰਦੇ ਨੇ। ਉਦਾਸੀ ਸੇਵਾ ਪੰਥੀ ਮਹਾਂਪੁਰਸ਼ ਉਦਾਸੀ ਨਿਰਮਲੇ ਬੜਾ ਵੱਡਾ ਯੋਗਦਾਨ ਸੀ ਕਦੀ ਸਿੱਖੀ ਵਿੱਚ ਇਹਨਾਂ ਦਾ। ਅੱਜ ਭਾਵੇਂ ਉਹ ਵੱਖਰਾ ਰਸਤਾ ਕੋਈ ਸੱਜਣ ਸੰਪਰਦਾਵਾਂ ਅਖਤਿਆਰ ਕਰ ਗਈਆਂ। ਉਸ ਵੇਲੇ ਕਹਿੰਦੇ ਨੇ ਇੱਕ ਸਾਧੂ ਆਇਆ ਇਹਨਾਂ ਕੋਲ, ਡੇਰੇ ਕਿਸੇ ਤੇ ਰਹਿੰਦਾ ਸੀ, ਸੇਵਾ ਪੰਥੀ ਸੀ, ਉਹਦੀ ਬੜੀ ਆਓ ਭਗਤ ਕਰਨੀ ਤੇ ਇਹ ਉਹ ਸਾਧੂ ਨਹੀਂ ਸਨ, ਖਿਮਾ ਕਰਿਓ, ਜਿਹੜੇ ਅੱਜ ਦੇ ਆਪਾਂ ਦੇਖਣੇ ਆ, ਅੱਗੇ ਪਿੱਛੇ ਚੇਲੇ, ਅੱਗੇ ਪਿੱਛੇ ਬੰਦਿਆਂ ਦਾ ਕਾਫਲਾ, ਤੇ ਫਿਰ ਅਸੀਂ ਪੁਲ ਬੜੇ ਬਾਨੇ, ਤੇ ਮੈਂ ਉੱਥੇ ਵੀ ਸੁਣੋ ਜੇ ਵੀ ਕਰਜ਼ ਕਰਕੇ ਆਇਆ, ਕੋਈ ਕਥਾ ਕਰੇ, ਕੀਰਤਨ ਕਰੇ, ਐਵੇਂ ਨਾ ਸ਼ਬਦ ਚੁਣੀ ਜਾਈਏ ਮਹਾਨ। ਮਹਾਨ ਕੇਵਲ ਰੱਬ ਤੇ ਗੁਰੂ ਹੁੰਦਾ ਹੈ। ਸਾਈ ਨਿਰੰਕਾਰ ਹੈ ਜਿਹੜਾ ਤੋਰਦਾ ਪਿਆ ਵੀ ਤੂੰ ਬੰਦਿਆ ਬੋਲ ਕੁਛ, ਬੰਦੇ ਦੀ ਕੀ ਹਸਤੀ, ਇਹਦੀ ਮੱਤ ਮਾਰੀ ਜੇ ਸ਼ਾਮ ਤੋਂ ਪਹਿਲਾਂ ਬੇਇੱਜ਼ਤ ਹੋ ਸਕਦਾ, ਇਹ ਦਾਤਾ ਮਿਹਰ ਕਰੇ ਤੇ ਤਾਂ ਹੈ ਨਾ। ਉਹ ਦੇਖੋ ਸੇਵਾ ਪੰਥੀ ਮਹਾਂਪੁਰਸ਼ ਉਹਨਾਂ ਕੋਲ ਸਾਧੂ ਭੇਜਿਆ, ਬੜੀ ਸੇਵਾ ਕੀਤੀ, 30 ਭਾਂਡੇ ਮਾਂਜਦੇ ਸਨ, 30 ਲੰਗਰ ਬਣਾਉਂਦੇ ਸਨ, ਆਇਆਂ ਨੂੰ ਲੰਗਰ ਛਕਾਉਂਦੇ ਸਨ। ਤੇ ਜਦੋਂ ਸਾਧੂ 5-4 ਦਿਨ ਰਿਹਾ ਤੇ ਜਿੱਥੇ ਰਹਿ ਕੇ ਆਇਆ ਸੀ ਉੱਥੋਂ ਪਿੱਛੋਂ ਚਿੱਠੀ ਆ ਗਈ ਵੀ ਜਿਹੜਾ ਤੁਹਾਡੇ ਕੋਲ ਸਾਧੂ ਆਇਆ ਜੀ ਦੀ ਸੇਵਾ ਕਰਦੇ ਉਹਦੇ ਕੋਲ 4 ਆ ਵੱਡੇ ਔਗਣ ਨੇ। ਕਿਸੇ ਚਿੱਠੀ ਲਿਖ ਕੇ ਪਾਈ, 4 ਇਹਦੇ ਕੋਲ ਔਗਣ ਜੇ ਵੱਡੇ। ਕਹਿੰਦੇ ਨੇ ਧਰਮਦਾਸ ਜੀ ਨਾ ਚਿੱਠੀ ਲੈ ਕੇ ਸਾਧੂ ਦੇ ਕੋਲ ਚਲੇ ਗਏ, ਚਰਨ ਪਕੜ ਕੇ ਕਹਿੰਦੇ ਨੇ ਉਹ ਗੁਰਮੁਖਾ ਤੇਰਾ ਸ਼ੁਕਰ, ਕਿੰਨਾ ਭਾਗਾਂ ਵਾਲਾ, ਤੇਰੇ 'ਚ 4 ਨੇ ਸੀ ਤੇ ਸਮੁੰਦਰ ਦੀ ਤਰ੍ਹਾਂ ਔਗਣਾਂ ਨਾਲ ਭਰੇ ਪਏ, ਉਹ ਤੇਰੇ ਵਿੱਚ ਤੇ 4 ਹੀ ਨੇ, ਤੇਰੇ ਚਰਨ ਪਕੜਨ ਆਇਆ, ਦੇਖ ਮੈਂ ਤਾਂ ਸਮੁੰਦਰ ਦੀ ਤਰ੍ਹਾਂ ਔਗਣਾਂ ਨਾਲ ਭਰਿਆ। ਉਸ ਬੰਦੇ ਦੀਆਂ ਭੁੱਬਾਂ ਨਿਕਲੀਆਂ, ਕਹਿੰਦਾ ਅੱਜ ਤੋਂ ਬਾਅਦ ਮੈਂ ਔਗਣ ਨਹੀਂ ਕਰਾਂਗਾ। ਇਹ ਨੇ ਉਹ ਲੋਕ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਨੇ ਆ, ਜਿਹੜੇ ਦੇਖ ਕੇ ਅਣਡਿੱਠ ਕਰਦੇ ਨੇ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਗੁਰਮੁਖਾਂ ਤੂੰ ਗੁਣਾਂ ਦੀ ਸਾਂਝ ਪਾਈ ਤੇ ਸੱਚ ਜਾਣੋ, ਜੇ ਗੁਣਾਂ ਦੀ ਸਾਂਝ ਪਾਉਣ ਲੱਗੀਏ ਤੇ ਕਈ ਵਾਰੀ ਔਗਣ ਵੀ ਗੁਣ ਦਿਸ ਪੈਂਦੇ ਨੇ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਵੇਸ਼ਵਾ ਦਾ ਕਰਮ ਬੜਾ ਨੀਚ ਏ। ਤੇ ਬਾਬਾ ਨਾਮਦੇਵ ਕਹਿੰਦਾ ਇਹਦੇ ਵਿੱਚ ਵੀ ਇੱਕ ਗੁਣ ਹੈ ਜੀ। ਕਿਉਂ? ਕਹਿਣ ਲੱਗੇ ਰੋਜ਼ ਲੋਕੀ ਲਾਹਨਤਾਂ ਪਾਉਂਦੇ, ਦੁਰਕਾਰਦੇ ਨੇ, ਉਹ ਫਿਰ ਵੀ ਵਿਸ਼ੇ ਭੋਗਣ ਤੋਂ ਮਰਦੀ ਨਹੀਂ। ਤੂੰ ਇੱਕ ਗੱਲ ਚੇਤੇ ਰੱਖ ਵੀ ਇਹਦਾ ਇਹ ਹੀ ਗੁਣ ਲੈ ਲੈ, ਜੇ ਉਹ ਮਕਾਰਾਂ ਤੋਂ ਨਹੀਂ ਮੁੜਦੀ ਤੇ ਤੂੰ ਰੱਬ ਦੇ ਨਾਮ ਵੱਲੋਂ ਕਦੀ ਨਾ ਮੁੜੀ। ਦੇਖੋ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਗੁਲਾਬ ਦਾ ਫੁੱਲ ਖਿੜਿਆ ਸੀ, ਉਹਦੇ ਨਾਲ ਐਡਾ ਵੱਡਾ ਕੰਡਾ, ਪੋਟੇ ਜਿਹਦਾ ਤਿੱਖਾ ਕੰਡਾ, ਤੇ ਉਹ ਕਹਿੰਦੇ ਨੇ ਕਿਸੇ ਨੇ ਪੁੱਛ ਲਿਆ ਵੀ ਤੂੰ ਇੰਨਾ ਕੋਮਲ ਹੈ ਤੇ ਤੇਰੇ ਵਿੱਚ ਏਡਾ ਵੱਡਾ ਔਗਣ, ਤੇ ਆ ਕੰਡਾ ਤੈਨੂੰ ਚੰਗਾ ਨਹੀਂ ਲੱਗਦਾ, ਇਹ ਔਗਣ ਹੈ। ਤੇ ਸ਼ਬਦ ਬੜੇ ਸੋਹਣੇ ਕਹਿ, ਕਹਿਣ ਲੱਗੇ ਗੁਲਾਬ ਫੁੱਲ ਨੂੰ ਕਿਸੇ ਪੁੱਛਿਆ, ਫੁੱਲ ਗੁਲਾਬ ਨੂੰ ਕਿਸੇ ਪੁੱਛਿਆ, ਐਵੇਂ ਸੁੱਕੋ ਸੁੰਦਰਤਾ ਦੇ ਸਾਈਂ। ਕਈਆਂ ਸ਼ਬਦ ਕਿਤਾਬਾਂ ਵਿੱਚ ਸ਼ਬਦ ਹੁੰਦਾ ਐਵੇਂ ਕੋਮਲਤਾ ਦੇ ਸਾਈਂ, ਇਸ ਸੁਹਾਪਣ ਇਸ ਸੋਝ ਸੋਹਲ ਨੂੰ کیوں کنڈیاں بجلائی؟ اینا سونا کنڈا تیرا اوگن ہے؟ کہنے لگے مست المست سر وچ سونے. انہیں اگو اتر دیتا ہے کہن لگا بھی مینو اے کوئی پتا نہیں بھی یہ کنڈا میرا اوگن ہے جا اے گن ہے. کہن لگے مست المست وچ سونے کیا؟ کہن لگا مینو اے نہیں پتا کی ہو جائے پر ایک گل دی سمجھ پی گئی توڑن نا دی پھٹی میرے مولا نے لکھ لائی. کہندا اینو اوگن نہ تکی اے گونی مانو رب نے کنڈا پٹی بنا کے لایا بھی اینو ایویں تکی نہ توڑ کے نہ لے اے گن نو تک. بھائی گرداس نے تائی کہا بھی دیکھ کے آنڈچ کری تے کرنا کیویں میں اونا دے ایک کبیت سانجا کر کے سمپورنتا کرانگا کہ جنہ نے دیکھ کے آنڈچ کیتا او کہندے نے مور دے کھمبا نو دیکھ مور دیاں اکھا نو دیکھ مور نو پہلا پاندیاں دیکھتے او دے بولا نو سون چیتے رکھی او دے پیرا نو کدی نہ دیکھی پیر او دا اوگن نی تو گناہ دی سانج کری. کہن لگے سندل چندن دے رخ نو دیکھی او دی شیتلتا نو دیکھ دوجیاں کنڈیاں والیاں چاڑیاں نو بھی سگندی دیندا ہے کدی اے نہ دیکھی بھی اے دے نیڑے چا سارا دن سپ چمڑے رہندے گن تکی اوگن نہیں. کہن لگے کمل دے پھل نو گلاب دے پھل نو تکی پر کنڈیاں ول چاتی نہ پائی امب دے پھل نو تکی پر او دی کوڑی گٹک نو نہ تکی. جدو دنیا وچ تیرے تے اوگن دیکھ کے ان ڈٹ کر دئی تے جدو گن ملے تے نمشکار کر کے گناں دی سانجھ کر لی. بھائی صاحب نے شبد کہنے کہن لگے جیسے نین بین پنک سندر سربنگ مور تاکہ پگ دیکھ من دوخ نہ بچاری ہے تاکہ پگ دیکھ اور دوخ نہ بچاری ہے سندل سگند ات کومل کمل جیسے کنٹک بلوک نہ اوگن ارتاری ہے. کہن لگے جیسے امرت پھل مشت گناد سواد بیج کروائی کہ برائی نہ سماری ہے. پھر کہن لگے کل چیتے رکھیں ایسے طرح تو گناہ دی سانج پائیں اوگنا دی سانج کدی نہ پائیں. رب میر کرے کہ تینو گن گرہن کرن دی جاچ آ جائے جنہ نے اوگن دیکھے دیکھ کے ان ڈٹ کر دتا تے اج بھی جڑے کسے دے اوگن نو دیکھ کے ان ڈٹ کر دیندے نے اسی انہاں نو روز ارداس وچ انہاں دی کمائی دا دھیان کرنے. گرمخو گناہ دے گراہک بنیے میرے صاحب نے بانی وچ کیا سی کہن لگے لوک اوگنا کی بننے گنٹڑی گن نہ بہا جائے کوئے گن کا گاہک نانکا ورلا کوئی کوئی. کہن لگے کی نہ سنے ہی گوریے آپن کنی سوئے لگی آوے سہرے نت نہ پئیا کوئے. کہن لگے نانک ستی پئی ہے جان ورتی سن گنا گوائی گنٹڑی اوگن چلی بن نانک اوگن جیتڑے تیتے گلی جنیر جے گن خون تا کٹین سے پائی سے دیر. جے گن خون گے پرا دی طرح بندن کٹ دین گے اوگن تا جنجیرہ بن جاندے نے. گرمخو رب اوگن دیکھ کے ان ڈٹ کر دین دے نے گرو اوگن دیکھ کے ان ڈٹ کر دے تے سکھاں تو گناہ دی سانج پا کے چلیں رب میر کرے تو اوگن دیکھ کے ان ڈٹ کریں تے تیرے من دی برتی بھی ایک بن جائے کہ اوگن چھاڑ گناہ کو تاو کر اوگن پشتائیں جیو کہ تے تیرے اندر شبد وس جائے کہ فریدہ جنی کمی نہ گن تے کمڑے وشار مت شرمندہ تھی وہیں سائیں دے دربار. جنہ گرمخاں نے اوگنا نو دیکھ کے ان ڈٹ کیتا انہاں دی کمائی دا سی روز دھیان دھرنے آ داتا جی میر کرن ایسا ایسا من نو جوڑیے کتے کہ اے مکھی والی برتی نو چھڈ دے کیونکہ مکھی دی برتی بڑی پیڑی جے. مکھیاں دو نے ایک شہد دی مکھی ہے ایک گندگی تے بہن والی مکھی. گرو گرنتھ صاحب کہندے نے تو شہد دی مکھی بنی او کدی وی گندگی دے ڈھیر تے نہیں بہندی جدوں بھی بہ گی فل دے شکھر تے بہ گی پر بد قسمت او گند تے بہن والی مکھی ہے جنوں چندن دی لکڑ بھی چنگی نہیں لگدی. کدی دیکھو مکھی بیٹھی ہوے تے سگندھی دا پریشر کتے مارو تے مکھیاں اٹھ کے چلیاں جاندیاں. صاحب نے بانی وچ کیا کہن لگے کبیر پاپی بھگت نہ پاوئی ہر پوجا نہ سہائے ماکھی چندن پر ہر ہے جہ بگند تے جائے پر توں کیویں رہنا ہے ہوں آپ کہ اتنے شبد کیا ہے کہ جتھے مکھی جاندی اتھے گندگی جے بگند تے جائے پر کہن لگے چیتے رکھی جے سائیں دے چرنا بھی جڑنا ہی نہ مادو ست سنگت شرن تمہاری ہم اوگن تم اپکاری تم مختول سپید سپیل ہم بپرے جسکیرا ست سنگت مل رہی ہے مادو جیسے مد مخیرا شاید دی مکھی بنی گناہ نو او کٹھیاں کری سیانے کہندے نے کیڑی نہ بنی کتے ایڈے وڈے مکان وچ کھوڑی لب دی رہے چھاننی نہ بنی چھج بندی تینو جاچ آ جائے چھاننی چنگے سارے تت نو تھلے سڑ دین دیئے تے جڑا چورا پھوک ہوئے اونو اپنے کو رکھ دیئے چھج ساری میل بار سڑ دے دانیاں نو اپنے کو رکھ دے گرمخان بس چھج والی کتے برتی بن جائی چھاننی والی تیاگ دیں گنا دا گراہ کومی اوگنا نو انڈک کریں تے ایک دن تیری کمائی دا بھی لوگ دھیان تر کے کہن گے جنہ دیکھ کے ان ڈٹھ کیتا کل نو آپاں اگے ترنا ہے دیکھو یہاں ساریاں دی گنتی اسی کر لئی ہے دیکھ کے ان ڈٹھ کیتا تینا پیاریاں سچیاریاں کون نے سچیارے کون نے پیارے تے پھر نال کہاں گے تینا دی کمائی دا کتنی دا نہیں کمائی کیڑی ہے تے او دا دھیان تراں گے دھیان تر کے کہن گے ایرکھا نہ کری میرے تو اگے نکل گئے نے دھیان تر کے تو واہگرو کریں تو بھی انہاں ورگا بن سکے گا یہ کل نوں آپاں واچاں گے کھوئیاں پھلاں بخش دینیاں جی واہگرو جی کا خالصہ واہگرو جی کی فتح